ਗੁਰੂ ਨਾਨਕ
ਪੰਕਜ ਬੰਦਨ
ਸਿਮਰੋ
ਅੰਗਦ ਦੁਖ ਨਿਕੰਦਨ
ਅਮਰਦਾਸ ਗੁਰ
ਹਿਰਦੈ ਧਿਆਵੋ ਹਿਰਦੈ ਧਿਆਵੋ
ਸ੍ਰੀ
ਗੁਰੂ ਰਾਮਦਾਸ ਗੁਣ ਗਾਵੋ
ਸ੍ਰੀ ਅਰਜਨ
ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ
ਹਰ
ਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ
ਸ੍ਰੀ ਹਰ ਰਾਇ
ਨਮੋ ਕਰ ਜੋਰੀ ਨਮੋ ਕਰ ਜੋਰੀ
ਸ੍ਰੀ ਹਰ
ਕ੍ਰਿਸ਼ਨ ਮਨਾਇ ਬਹੋਰੀ
ਤੇਗ ਬਹਾਦਰ
ਪਰਮ ਕਿਰਪਾਲ
ਪਰਮ
ਕਿਰਪਾਲ
ਸ੍ਰੀ
ਗੁਰੂ ਗੋਬਿੰਦ ਸਿੰਘ ਵਿਸਾਲ
ਤਰੋ ਤਰਹਾ ਪਰ
ਪੁਨ ਪੁਨ ਸੀਸਾ ਪੁਨ ਪੁਨ ਸੀਸਾ
ਬੰਦੋ
ਬਾਰ ਬਾਰ ਜਗਦੀਸ਼
ਜਾਮੈ ਅੰਮ੍ਰਿਤ ਗਿਆਨ
ਹੈ
ਮਾਨਕ ਭਗਤ
ਬੈਰਾਗ
ਗੁਰੂ ਗ੍ਰੰਥ ਸਾਹਿਬ
ਉਦਤ ਬੰਦੋ ਕਰ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ
ਜਿਨ ਜੀਤੇ ਪੰਚ ਬਿਕਾਰ
ਤਿਨ ਸੰਤਨ
ਕੋ ਬੰਦਨ ਸਿਰ ਚਰਨਨ ਪਰਤਾਰ
ਤਿਨ ਸੰਤਨ
ਕੋ ਬੰਦਨ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੁ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਵਾਹਿਗੁਰੂ
ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਬ ਲਓ ਜੇ ਜਹ ਪੰਥ ਨ ਹੋਤਾ ਦਇਓ ਹੋਤੋ ਹਿੰਦਨ ਕੋ ਗੋਤਾ ਦੀਨ ਏਕ ਹਮਰਾ ਬਨ ਜਾਤੋ ਹਿੰਦੂ ਵੇਕ ਨਾ ਰਹਿਣਾ ਪਾਤੋ ਅਬ ਲਓ ਜੇ ਜਹ ਪੰਥ ਨ ਹੋਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਦੀ ਸਜ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਵਡਭਾਗੀ ਹੋ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦੀ ਮਹੱਤਤਾ ਗੁਰਬਾਣੀ ਦੀ ਵਡਿਆਈ ਗੁਰਬਾਣੀ ਦੀ ਸ਼ਕਤੀ ਬਾਰੇ ਵਿਸਥਾਰਪੂਰਵਕ ਵਿਚਾਰ ਸੁਣ ਰਹੇ ਸੀ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਸਾਧ ਸੰਗਤ ਦੇ ਰੂਪ ਵਿੱਚ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਰਹੇ ਹੋ ਔਰ ਜਿਹੜੇ ਦੂਰ ਦੁਰਾਡੇ ਪਰਿਵਾਰਾਂ ਵਿੱਚ ਘਰਾਂ ਵਿੱਚ ਬੈਠ ਕੇ ਟੀਵੀ ਰਾਹੀਂ ਲਾਈਵ ਰਾਹੀਂ ਗੁਰਬਾਣੀ ਦੀ ਵਿਚਾਰ ਦਾ ਇਤਿਹਾਸ ਦੀ ਕਥਾ ਦਾ ਗੁਰਬਾਣੀ ਦੇ ਪਾਠ ਦਾ ਗੁਰਬਾਣੀ ਦੇ ਕੀਰਤਨ ਦਾ ਸੰਗਤਾਂ ਆਨੰਦ ਮਾਣ ਰਹੀਆਂ ਹਨ ਉਹ ਵੀ ਤੰਤਾਯੋਗ ਹਨ ਵਡਭਾਗੀ ਹਨ ਕਿਉਂਕਿ ਉਹ ਵੀ ਟੀਵੀ ਦੇ ਜ਼ਰੀਏ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਣ ਦਾ ਗੁਰਮੁਖ ਯਤਨ ਕਰ ਰਹੇ ਹਨ। ਆਓ ਗੁਰਬਾਣੀ ਦੀ ਵਡਿਆਈ ਮਹਿਮਾ ਆਪਾਂ ਗੁਰਮੁਖਾਂ ਤੋਂ ਸੁਣੀ ਹੈ ਔਰ ਹੁਣ ਪੰਥ ਪ੍ਰਕਾਸ਼ ਜੋ ਇਤਿਹਾਸ ਦੀ ਕਥਾ ਕਈ ਦਿਨਾਂ ਤੋਂ ਚੱਲਦੀ ਹੈ ਥੋੜ੍ਹਾ ਚਿਰ ਉਹਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਕਿਉਂਕਿ ਜਿਵੇਂ ਕੱਲ੍ਹ ਬੇਨਤੀ ਕਰੀ ਸੀ, ਅੱਜ 28 ਜੂਨ ਹੈ, ਪੰਥ ਰਤਨ ਵਿਦਿਆ ਮਾਰਤੰਡ ਮਹਾਨ ਪਰਉਪਕਾਰੀ ਤਿਆਗ ਅਤੇ ਬੈਰਾਗ ਦੀ ਮੂਰਤ ਉਦਾਰ ਆਤਮਾ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਅੱਜ ਸਾਧ ਸੰਗਤ ਜੀ ਉਹ ਸੱਚਖੰਡ ਜਾਣ ਦਾ ਦਿਨ ਹੈ, ਜਿਹਨੂੰ ਅਸੀਂ ਬਰਸੀ ਦਾ ਦਿਨ ਹੈ, ਉਹਦੇ ਬਾਰੇ ਵੀ ਜਿੰਨੀ ਕੁ ਸਤਿਗੁਰੂ ਕਿਰਪਾ ਕਰਨਗੇ ਥੋੜ੍ਹੀ ਵਿਚਾਰ ਕਰਨ ਦਾ ਯਤਨ ਕਰਾਂਗੇ। ਆਓ ਪਹਿਲਾਂ ਇਤਿਹਾਸ ਨਾਲ ਜੋ ਖਾਲਸਾ ਪੰਥ ਦੀ ਇਹ ਅਦੁੱਤੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ, ਜਿਹਦੇ ਪਹਿਲੇ ਕਰਦੇ ਆਏ ਨੇ ਮਹਾਨ ਗੁਰਸਿੱਖ ਯੋਧੇ ਭਾਈ ਮਹਿਤਾ ਸਿੰਘ ਮੀਰਾਂ ਕੋਟੀਏ ਦੇ ਪੋਤਰੇ ਭਾਈ ਰਤਨ ਸਿੰਘ ਭੰਗੂ, ਔਰ ਉਸੇ ਪੰਥ ਪ੍ਰਕਾਸ਼ ਨੂੰ ਆਧਾਰ ਬਣਾ ਕੇ ਉਹਦੇ ਵਿੱਚ ਹੋਰ ਨਵੇਂ ਵਾਧੇ ਕਰਕੇ ਆਪਣੀ ਵਿਦਵਤਾ ਦੇ ਨਾਲ ਗਿਆਨੀ ਗਿਆਨ ਸਿੰਘ ਜੀ ਨੇ ਇਹ ਪੰਥ ਪ੍ਰਕਾਸ਼ ਗ੍ਰੰਥ ਜੋ ਹੈ ਇਹ ਲਿਖਿਆ। ਇਹਦੇ ਫਿਰ ਪ੍ਰਿਆ ਜੋ ਲਾਏ, ਸੰਪਾਦਨਾ ਕੀਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ, ਉਹ ਬੜੇ ਸੁਗੜ ਵਿਦਿਆਰਥੀ ਸੱਚਖੰਡ ਵਾਸੀ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਰਹੇ, ਉਹਨਾਂ ਨੇ ਫਿਰ ਇਸ ਗ੍ਰੰਥ ਨੂੰ ਪ੍ਰਿਆਵਾਂ ਅਤੇ ਪ੍ਰਸਤਾਵਨਾ ਦੇ ਸਹਿਤ ਦੁਬਾਰਾ 5 ਭਾਗਾਂ ਦੇ ਵਿੱਚ ਉਹੀ ਮੂਲ ਕਥਾ ਨੂੰ ਛਪਾਉਣ ਦਾ ਉਪਰਾਲਾ ਕੀਤਾ, ਜਿਹੜੀ ਕਥਾ ਆਪਾਂ ਕਈ ਦਿਨਾਂ ਤੋਂ ਸੁਣਦੇ ਹਾਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਜੋ ਮੌਕੇ ਦੀ ਸ਼ੈਤਾਨ ਸਰਕਾਰ ਨੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਨੇ ਔਰ ਉਹਦੀ ਚੰਡਾਲ ਚੌਂਕੜੀ ਨੇ ਪੰਥ ਵਿੱਚ ਫੁੱਟ ਪਾਉਣ ਦਾ ਬਹੁਤ ਟੇਢਾ ਯਤਨ ਕੀਤਾ, ਉਹ ਲੋਕ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਵੀ ਹੋਏ ਔਰ ਉਹ ਕਾਮਯਾਬ ਤਾਂ ਹੋ ਗਏ, ਪਰ ਪੰਥ ਨੂੰ ਜੋ ਉਸ ਗੱਲ ਦਾ ਅੱਗੇ ਖਮਿਆਜਾ ਭੁਗਤਣਾ ਪਿਆ, ਇੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਬੜੇ ਔਖੇ ਸਮੇਂ ਵਿੱਚੋਂ ਗੁਜ਼ਰਨਾ ਪਿਆ, ਉਹਨਾਂ ਘਟਨਾਵਾਂ ਦਾ ਭਾਈ ਸਾਹਿਬ ਜ਼ਿਕਰ ਕਰਦੇ ਹਨ। ਅਤੇ ਅਬਦੁਲ ਸਮੁੱਦ ਖਾਂ ਮਰ ਗਿਆ, ਉਹਦਾ ਬੇਟਾ ਲਾਹੌਰ ਦਾ ਸੂਬੇਦਾਰ ਬਣਿਆ, ਉਹਦਾ ਇੱਕ ਛਾਤਰ ਦਿਮਾਗ ਸ਼ੈਤਾਨ ਕੂਟਨੀਤੀ ਸੋਚਣ ਵਾਲਾ ਉਹਦਾ ਨਾਇਬ ਬਣਿਆ। ਉਹਨਾਂ ਲੋਕਾਂ ਨੇ ਜਿਵੇਂ ਪੰਥ ਨਾਲ ਫਿਰ ਆਪਣੀ ਅਸਲੀ ਸ਼ਕਲ ਦਿਖਾਉਣੀ ਸ਼ੁਰੂ ਕੀਤੀ, ਪੰਥ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਜਦੋਂ ਉਹਨਾਂ ਨੂੰ ਇਹ ਅਨੁਭਵ ਹੋ ਗਿਆ ਬਈ ਹੁਣ ਅੱਧਾ ਪੰਥ ਅਸੀਂ ਆਪਣੇ ਹਿਸਾਬ ਨਾਲ ਸ਼ਹੀਦ ਕਰ ਦਿੱਤਾ, ਜੋ ਬਾਕੀ ਅੱਧਾ ਬਚਿਆ ਉਹਦੇ ਕਈ ਹਿੱਸੇ ਬਣਾ ਦਿੱਤੇ ਹਨ, ਅਤੇ ਕੁਝ ਮਾਲਵੇ ਵਾਲੇ ਜਿੱਥੇ ਆਪਣੇ ਇਲਾਕੇ ਚਲੇ ਗਏ, ਕੁਝ ਲੋਕ ਆਪੋ ਆਪਣੇ ਘਰਾਂ ਚਲੇ ਗਏ, ਥੋੜ੍ਹਾ ਜਿਹਾ ਤੱਤ ਖਾਲਸਾ ਥੋੜ੍ਹੇ ਜਿਹੇ ਸਿੰਘ ਥੋੜ੍ਹੀ ਗਿਣਤੀ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਗਏ, ਵੀ ਇਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਉਪਰਾਲੇ ਸ਼ੁਰੂ ਕੀਤੇ ਨੇ। ਕੱਲ੍ਹ ਆਪਾਂ ਸੁਣੀਆਂ ਕਥਾ ਵੀ ਕਿਵੇਂ ਉਹ ਸੋਚਦੇ ਨੇ ਵੀ ਇਹਨਾਂ ਦੇ ਪਿਓ ਦੀ ਅਬਦੁਲ ਸਮੁੰਦ ਖਾਂ ਦੀ ਨੀਤੀ ਤਾਂ ਇਹ ਸੀ ਵੀ ਇਹਨਾਂ ਨੂੰ ਵਡਿਆਈ ਵੀ ਰੱਖੋ ਅਤੇ ਕਮਜ਼ੋਰ ਵੀ ਕਰੀ ਚੱਲੋ, ਅਤੇ ਆਪੇ ਕਮਜ਼ੋਰ ਹੋ ਜਾਣਗੇ, ਕੋਈ ਸਮਾਂ ਆਏਗਾ ਕੋਈ ਦੁਸ਼ਮਣ ਚੜ੍ਹ ਕੇ ਆਏਗਾ ਉਹਦੇ ਨਾਲ ਲੜਾ ਕੇ ਇਹ ਸ਼ਕਤੀ ਵੀ ਆਪਾਂ ਖਤਮ ਕਰ ਦਿਆਂਗੇ। ਪਰ ਇਹਦਾ ਬੇਟਾ ਅਤੇ ਉਹਦਾ ਸਲਾਹਕਾਰ ਨਾਇਬ ਸੂਬੇਦਾਰ ਬੜਾ ਸ਼ੈਤਾਨ, ਉਹ ਹੁਣ ਇੰਨੀ ਇੰਤਜ਼ਾਰ ਵੀ ਕਰਨ ਨੂੰ ਤਿਆਰ ਨਹੀਂ, ਆਪਣੇ ਪਿਓ ਵਾਲੀ ਚਾਲ ਵੀ ਉਹ 'ਚ ਨਹੀਂ ਚੱਲਣ ਨੂੰ ਤਿਆਰ। ਉਹਨੇ ਕਾਹਲੀ ਦੇ ਨਾਲ ਆਪਣੇ ਫੈਸਲੇ ਸੁਣਾ ਤੇ ਵੀ ਭਾਈ ਆਪਣਾ ਕਮਾਓ ਅਤੇ ਖਾਓ, ਸਰਕਾਰ ਤੁਹਾਨੂੰ ਕੁਛ ਨਹੀਂ ਦੇਵੇਗੀ। ਔਰ ਹੋਰ ਵੀ ਕਈ ਗੱਲਾਂ ਬਾਤਾਂ ਹੋਈਆਂ ਵੀ ਜਿਹਨੇ ਸਾਥੋਂ ਸਰਕਾਰ ਤੋਂ ਮਦਦ ਲੈਣੀ ਹੈ ਉਹ ਲਾਹੌਰ ਦੇ ਵਿੱਚ ਰਿਹਾ ਕਰੋ, ਇੱਥੇ ਆਪਣੀ ਹਾਜ਼ਰੀ ਲਵਾਇਆ ਕਰੋ, ਅਤੇ ਨਹੀਂ ਆਪੋ ਆਪਣੇ ਘਰਾਂ ਨੂੰ ਜਾਓ, ਅਤੇ ਜਦੋਂ ਸਾਨੂੰ ਲੋੜ ਹੋਏਗੀ ਤੁਹਾਨੂੰ ਬੁਲਾ ਲਵਾਂਗੇ। ਇਹ ਗੱਲਾਂ ਆਪਾਂ ਕੱਲ੍ਹ ਸੁਣੀਆਂ ਅਤੇ ਪੰਥ ਪਛਤਾਇਆ ਵੀ ਅਸੀਂ ਬਹੁਤ ਗਲਤੀ ਕਰ ਲਈ, ਆਪਣੇ ਪੈਰ ਆਪ ਕੁਹਾੜਾ ਮਾਰ ਲਿਆ, ਆਪਣੇ ਭਰਾਵਾਂ ਦੇ ਆਪ ਕਾਤਲ ਬਣੇ, ਆਪਣੀ ਸ਼ਕਤੀ ਨੂੰ ਆਪ ਅਸੀਂ ਖਤਮ ਕਰ ਬੈਠੇ ਹਾਂ, ਅਤੇ ਹੁਣ ਪਛਤਾਉਣ ਦਾ ਹੀ ਸਮਾਂ ਸੀ ਅਤੇ ਬਣ ਕੁਛ ਨਹੀਂ ਸਕਦਾ ਸੀ। ਹੁਣ ਅੱਗੇ ਜਿਵੇਂ ਫਿਰ ਦੇਖੋ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਿੰਘ ਫਿਰ ਜਥੇਬੰਦ ਹੋਣ ਲੱਗੇ, ਅਤੇ ਕਈ ਵਾਰ ਉਤਰਾਅ ਅਤੇ ਚੜ੍ਹਾਅ ਪੰਥ 'ਤੇ ਆਏ, ਉਹ ਕਥਾ ਚੱਲ ਰਹੀ ਹੈ। ਪਿਆਰ ਦੇ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਲੋ ਜੇ ਜਹ ਪੰਥ ਨਾ ਹੋਤਾ।
ਇਹ ਜਿਹੜੇ ਲਾਹੌਰ ਵਾਲੇ ਹੈ, ਟੇਢੀ ਸੋਚ ਵਾਲੇ ਬੰਦੇ, ਇਹ ਆਪੋ ਵਿੱਚ ਸਲਾਹਾਂ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਖਤਮ ਕਰੀਏ, ਇਹਨਾਂ ਨੂੰ ਖਤਮ ਕਰੇ ਤੋਂ ਬਿਨਾਂ ਸਾਡੀ ਪਾਰ ਨਹੀਂ ਪੈਣੀ, ਵੀ ਪਹਿਲਾਂ ਇਹਨਾਂ ਨੂੰ ਮੁਕਾ ਕੇ ਫਿਰ ਪੂਰੇ ਹਿੰਦੁਸਤਾਨ ਨੂੰ ਆਪਣੇ ਕਲਾਵੇ ਵਿੱਚ ਲਵਾਂਗੇ, ਸਾਰੇ ਇਸਲਾਮ ਦਾ ਬੋਲਬਾਲਾ ਕਰਾਂਗੇ, ਹਿੰਦੂ ਧਰਮ ਨੂੰ ਧਰਤੀ ਉੱਤੋਂ ਬਿਲਕੁਲ ਨੇ ਇਸ ਤੋਂ ਨਾਬੂਦ ਕਰ ਦਿਆਂਗੇ, ਹਿੰਦੂ ਧਰਮ ਨੂੰ ਧਰਤੀ ਤੋਂ ਖਤਮ ਕਰ ਦਿਆਂਗੇ। ਹੁਣ ਉਹ ਸੋਚਦੇ ਨੇ, ਕਹਿੰਦੇ ਨੇ ਵੀ ਜੇਕਰ ਇਹ ਪੰਥ, ਇਹ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਇਹ ਵਿਚਾਲੇ ਨਾ ਆਉਂਦੇ,
ਦਇਓ ਤੋ ਹਿੰਦਨ ਕੋ ਗੋਤਾ,
ਹੁਣ ਤਾਂ ਕਦੋਂ ਦਾ ਇਹ ਹਿੰਦੂ ਧਰਮ ਨੂੰ ਅਸੀਂ ਡੋਬ ਦਿੰਦੇ, ਖਤਮ ਕਰ ਦਿੰਦੇ।
ਦੀਨ ਏਕ ਹਮਰਾ ਬਣ ਜਾਤੋ,
ਸਾਰੇ ਦੇਸ਼ ਵਿੱਚ ਸਾਡਾ ਇੱਕੋ ਹੀ ਦੀਨ ਇਸਲਾਮ, ਦੀਨ ਧਰਮ ਸਾਰੇ ਫੈਲ ਜਾਂਦਾ, ਦੂਜੀ ਕੋਈ ਚੀਜ਼ ਨਾ ਰਹਿੰਦੀ ਇੱਥੇ।
ਹਿੰਦੂ ਏਕ ਨਾ ਰਹਿਣਾ ਪਾਤੋ,
ਏਡੀ ਇਹਨਾਂ ਦੀ ਮਾੜੀ ਸੋਚ ਵੀ ਇੱਕ ਵੀ ਕੋਈ ਹਿੰਦੂ ਧਰਮ ਦਾ ਬੰਦਾ, ਹਿੰਦੂ ਧਰਮ ਨੂੰ ਮੰਨਣ ਵਾਲਾ ਇੱਕ ਵੀ ਵਿਅਕਤੀ ਧਰਤੀ ਤੇ ਨਾ ਰਹਿੰਦਾ।
ਜਿਸ ਦਿਨ ਤੇ ਜਹਿ ਸਿੰਘਣ ਮਜਬੈ,
ਕਹਿੰਦੇ ਵੀ ਜਿਸ ਦਿਨ ਤੋਂ ਇਹ ਸਿੰਘਾਂ ਦਾ ਮਜਬ, ਸਿੰਘਾਂ ਦਾ ਪੰਥ ਹੋਂਦ ਵਿੱਚ ਆਇਆ, ਇਹਨਾਂ ਦੇ ਗੁਰੂ ਨੇ ਇਹ ਖਾਲਸਾ ਸਾਜਿਆ ਹੈ।
ਹਠੀ ਵੀਰ ਬੜ ਹੋਇਓ ਗਜਬੈ,
ਤੇ ਹਠੀ ਵੀਰ ਸੂਰਮਾ ਤੇ ਵੱਡਾ ਗਜਬ ਕਰਨ ਵਾਲਾ, ਬੜੇ ਕਹਿਰ ਢਾਉਣ ਵਾਲਾ ਸਾਡੇ ਤੇ ਹੋਇਆ ਪੈਦਾ।
ਜ਼ਾਲਮ ਜਾਹਲ ਮੁਫਸਦ ਚੋਰੈ,
ਉਹ ਕੀ ਸੋਚਦੇ ਨੇ ਵੀ ਇਹ ਜਿਹੜੇ ਸਿੱਖ ਨੇ ਬੜੇ ਜ਼ਾਲਮ ਨੇ, ਜਾਹਲ ਨੇ, ਇਹ ਬੜੇ ਅਨਪੜ੍ਹ ਨੇ, ਇਹ ਮੁਸੱਬਤ ਝਗੜਾਲੂ ਨੇ ਤੇ ਚੋਰੀਆਂ ਡਾਕੇ ਮਾਰਨ ਵਾਲੇ ਹਨ।
ਇਨ ਸਮ ਜਗ ਮੈਂ ਭਇਓ ਨਾ ਹੋਰੈ,
ਇਹਨਾਂ ਵਰਗਾ ਹੋਰ ਕੋਈ ਲੜਾਕਾ, ਅੜੀਅਲ ਹਠੀ ਸੁਭਾਅ ਦਾ ਕੋਈ ਹੋਰ ਦੂਜਾ ਨਹੀਂ ਹੋਇਆ।
ਇਨ ਬਦਮਾਸ਼ਨ ਦੀਨ ਹਮਾਰਾ,
ਇਹ ਕਿੱਡੀ ਮਾੜੀ ਸੋਚ ਦੇ ਮਾਲਕ ਨੇ, ਖਾਲਸੇ ਨੂੰ ਪੰਥ ਨੂੰ ਬਦਮਾਸ਼ ਕਹਿੰਦੇ ਆ, ਇਹਨਾਂ ਬਦਮਾਸ਼ਾਂ ਨੇ ਸਾਡਾ ਜੋ ਦੀਨ ਇਸਲਾਮ ਧਰਮ ਸੀ ਉਹਨੂੰ ਵਧਣ ਤੋਂ ਰੋਕ ਦਿੱਤਾ ਅਤੇ ਸਾਡੇ ਧਰਮ ਦਾ ਬੜਾ ਨੁਕਸਾਨ ਕੀਤਾ, ਕਿਉਂਕਿ ਬੰਦੇ ਬਹਾਦਰ ਨੇ ਖਾਲਸਾ ਪੰਥ ਦੇ ਆਗੂ ਬਣ ਕੇ ਅਤੇ ਬੜੇ ਬੜੇ ਜੁਰਮਾਨੇ ਸੋਧੇ ਅਤੇ ਬੜੀਆਂ ਬੜੀਆਂ ਹਕੂਮਤਾਂ ਗਰਦ ਵਿੱਚ ਬੁਲਾਈਆਂ। ਹੁਣ ਉਹ ਗੱਲਾਂ ਚੇਤੇ ਕਰਕੇ ਇਹੋ ਜਿਹੇ ਭੈੜੇ ਸ਼ਬਦ ਵਰਤਦੇ ਨੇ ਲੋਕ।
ਕਰਿਓ ਵਡਣ ਤੇ ਬੰਦ ਅਪਾਰ,
ਇਹਨਾਂ ਨੇ ਸਾਡੇ ਧਰਮ ਨੂੰ ਵਧਣ ਤੋਂ ਰੋਕ ਦਿੱਤਾ ਹੈ, ਮੂਹਰੇ ਰੋਕ ਪਾਤੀ ਵੱਡੀ ਭਾਰੀ।
ਆਬ ਹਮ ਇਨ ਬਦ ਜਾਤਨ ਰਣ ਕੈ,
ਬਦ ਜਾਤਨ ਇਹ ਖੋਟੀ ਜਾਤ ਵਾਲਿਆਂ ਨੂੰ, ਇਹਨਾਂ ਸਿੱਖਾਂ ਨੂੰ, ਖਾਲਸੇ ਨੂੰ, ਹੁਣ ਅਸੀਂ ਇਹਨਾਂ ਨੂੰ ਰਹਿਣ ਨਹੀਂ ਦਿਆਂਗੇ, ਇਹਨਾਂ ਨੂੰ ਧਰਤੀ ਤੋਂ ਮਿਟਾ ਕੇ ਹਟਾਂਗੇ।
ਤੁਰਕ ਬਣੇ ਹੈ ਹਿੰਦਨ ਕਣਕ,
ਇਹਨਾਂ ਨੂੰ ਹਨਕ ਹੈ ਵੀ ਸਿੱਖਾਂ ਨੂੰ ਮਾਰ ਕੇ, ਇਹਨਾਂ ਦੀ ਹਸਤੀ ਨੂੰ ਮਿਟਾ ਕੇ ਫਿਰ ਅਸੀਂ ਹਿੰਦੂਆਂ ਨੂੰ ਬੰਨ ਕੇ ਜ਼ਬਰਦਸਤੀ ਮੁਸਲਮਾਨ ਬਣਾਵਾਂਗੇ, ਇਸਲਾਮ ਵਿੱਚ ਲੈ ਕੇ ਆਵਾਂਗੇ।
ਬੱਕਰੀ ਭੇਡ ਗਊ ਮ੍ਰਿਗ ਭੈਂਸੇ,
ਤੇ ਜਿਹੜੇ ਦੂਜੇ ਧਰਮ ਦੇ ਲੋਕ ਨੇ ਉਹ ਤਾਂ ਬੱਕਰੀ ਭੇਡ ਗਊ ਮ੍ਰਿਗ ਤੇ ਭੈਂਸ ਮੱਝ ਵਰਗੇ ਹਨ।
ਇਨ ਸਮ ਹਿੰਦੂ ਸਿਰ ਨਾ ਉਕੈਸੈ,
ਜਿਵੇਂ ਇਹ ਜਾਨਵਰ ਸਿਰ ਨਹੀਂ ਚੁੱਕਦੇ, ਇਹਨਾਂ 'ਚ ਕੋਈ ਵੀ ਲੜਾਕਾ ਨਹੀਂ, ਕੋਈ ਵੀ ਮਾਰਖੋਰਾ ਨਹੀਂ, ਇਸ ਤਰ੍ਹਾਂ ਦੇ ਨਾਲ ਸਿੱਖਾਂ ਤੋਂ ਬਿਨਾਂ ਦੂਜੇ ਜਿਹੜੇ ਹਿੰਦੂ ਲੋਕ ਨੇ ਉਹ ਤਾਂ ਸਿਰ ਨਹੀਂ ਚੁੱਕਦੇ, ਪਰ ਇਹ ਜਿਹੜੇ ਹੈ ਇਹ ਸਾਡੇ ਸਾਹਮਣੇ ਸ਼ਸਤਰ ਲੈ ਕੇ ਆ ਜਾਂਦੇ ਹਨ।
ਸੂਰ ਸ਼ੇਰ ਬ੍ਰਕ ਸਰੰਗੀ ਗੈਂਡੇ
ਤੇ ਸਿੰਘ ਕਿਹੋ ਜਿਹੇ ਨੇ ਜਿਵੇਂ ਸ਼ੇਰ ਹੁੰਦਾ ਹੈ, ਸੂਰ ਹੁੰਦਾ ਹੈ, ਸੂਰ ਵੀ ਮਾਰ ਖਿਡਾਏ ਹੁੰਦੇ ਨੇ ਬਹੁਤ, ਤੇ ਬ੍ਰਿਕ ਬਘਿਆੜ ਤੇ ਸਿੰਘੀ ਹਾਥੀ ਤੇ ਗੈਂਡਾ, ਇਹ ਸਾਰੇ ਮਾਰਖੋਰ ਜਾਨਵਰ ਨੇ। ਵੀ ਜਿਹੜੇ ਸਿੱਖ ਨੇ ਉਹ ਇਹੋ ਜਿਹੇ ਨੇ, ਜਿਹੜੇ ਹਿੰਦੂ ਨੇ ਉਹ ਇਹੋ ਜਿਹੇ ਨੇ, ਵੀ ਨਾ ਲੜਦੇ ਨਾ ਮੂਹਰੇ ਬੋਲਦੇ ਨੇ ਤੇ ਉਹ ਡੰਡੇ ਨਾਲ ਮੂਹਰੇ ਤੋਰ ਲੈਂਦੇ ਉਹਨਾਂ ਨੂੰ। ਪਰ ਜਿਹੜੇ ਸਿੱਖ ਨੇ ਇਹਦਾ ਮੂਹਰੇ ਮੋਰਜਾ ਬੰਨ ਕੇ ਛਾਤੀ ਡਾ ਕੇ ਖੜ ਜਾਂਦੇ ਹਨ।
ਇਨ ਸਮ ਸਿੰਘ ਇਹ ਬੜ ਬੈਂਡੇ
ਤੇ ਇਹਨਾਂ ਦੇ ਸਮਾਨ ਸਿੰਘ ਬੜੇ ਤਕੜੇ ਹਨ।
ਆਪ ਜਿਹ ਆਏ ਸੂਤ ਹਮਾਰ,
ਕਹਿੰਦੇ ਹੁਣੇ ਸਾਡੇ ਸੂਤ ਆ ਗਏ, ਸਾਡੇ ਕਾਬੂ ਆ ਗਏ, ਕਾਫੀ ਤੱਕ ਤਾਕਤ ਘਟਾ ਤੀ, ਬਾਕੀ ਜਿਹੜੇ ਰਹਿੰਦੇ ਨੇ ਇਹ ਵੀ ਹੁਣ ਸਾਤੋਂ ਭੱਜ ਨਹੀਂ ਸਕਦੇ।
ਇਨਕੋ ਹੱਥ ਨਿਜ ਦੀਨ ਬਥਾਰੇ,
ਇਹਨਾਂ ਨੂੰ ਖਤਮ ਕਰਕੇ, ਸਿੱਖਾਂ ਨੂੰ ਧਰਤੀ ਤੋਂ ਖਤਮ ਕਰਕੇ ਫੇਰ ਆਪਣਾ ਦੀਨ ਧਰਮ ਇਸਲਾਮ ਉਹਨੂੰ ਧਰਤੀ ਉੱਤੇ ਫੈਲਾਵਾਂਗੇ।
ਇਹੋ ਬਦ ਮਨਸ਼ਾ ਤੁਰਕਾਂ ਕੀਨੀ,
ਤੁਰਕਾਂ ਨੇ ਇਹ ਬਦ ਮਨਸਾ ਖੋਟੀ ਮਨਸਾ ਬੜੀ ਖੋਟੀ ਸੋਚ ਸੋਚ ਲਈ ਹੈ।
ਇਤ ਦਿਸ਼ ਸਿੰਘਨ ਭੀ ਲੱਖ ਲੀਨੀ,
ਇਧਰੋਂ ਸਿੰਘਾਂ ਨੇ ਵੀ ਭਾਈ ਗੱਲ ਸਮਝ ਲਈ, ਇਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਪੱਕੀ ਧਾਰ ਲਈ ਕਿ ਹੁਣ ਦੁਸ਼ਮਣਾਂ ਦੇ ਨਾਲ ਸੁਲ੍ਹਾ ਨਾਲ ਪ੍ਰੇਮ ਨਾਲ ਨਹੀਂ ਚੱਲਣੀ ਗੱਡੀ, ਹੁਣ ਇਹਨਾਂ ਦੇ ਨਾਲ ਮੁਕਾਬਲੇ ਤੇ ਸ਼ਸਤਰ ਪਕੜ ਕੇ ਆਉਣਾ ਪਏਗਾ।
ਦੋਹਰਾ ਤੁਰਕਾ ਕੀਨੋ ਦਗਾ ਜਿਉ ਦਏ ਬੰਦਈ ਮੁਕਾਏ,
ਤੇ ਇਹਦੇ ਹਾਲ ਹੀ ਸਮਾਪਤੀ ਕਰ ਰਹੇ ਨੇ ਇੱਥੇ ਭਾਈ ਜੀ, ਵੀ ਤੁਰਕਾਂ ਨੇ ਜਿਵੇਂ ਦਗਾ ਦਿੱਤਾ ਸਿੰਘਾਂ ਨੂੰ, ਸਿੰਘਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਫਰੇਬ ਕਰਕੇ ਤੇ ਬੰਦਈਆਂ ਨੂੰ ਖਤਮ ਕਰਾ ਦਿੱਤਾ।
ਪਛਤਾਇਓ ਪੁਨ ਪੰਥ ਜਿਉ ਕਹਿ ਇਤ ਭਇਓ ਤਿਆਏ,
ਅਧਿਆ ਇਹ ਗੱਲਾਂ ਕਹਿ ਕੇ ਇਤੀ ਪੂਰਾ ਹੋ ਗਿਆ, ਇਤ ਦਾ ਅਰਥ ਹੈ ਪੂਰਾ ਸੰਪੂਰਨ, ਇਹ ਗੱਲਾਂ ਕਹਿ ਕੇ ਵੀ ਪੰਥ ਨੂੰ ਪਾੜ ਕੇ ਅੱਧੇ ਪੰਥ ਤੋਂ ਦੂਜੇ ਅੱਧੇ ਨੂੰ ਖਤਮ ਕਰਾ ਤਾ, ਤੇ ਫਿਰ ਜਦੋਂ ਤੁਰਕਾਂ ਨੇ ਆਪਣੀ ਅਸਲ ਸ਼ਕਲ ਦਿਖਾਉਣੀ ਸ਼ੁਰੂ ਕੀਤੀ ਤੇ ਫਿਰ ਪੰਥ ਪਛਤਾਇਆ ਬੜਾ। ਉਹ ਪਛਤਾਵੇ ਦੀਆਂ ਗੱਲਾਂ ਤੇ ਉਹਨਾਂ ਲਾਹੌਰ ਵਾਲਿਆਂ ਵੱਲੋਂ ਕੁਟਲ ਚਾਲਾਂ ਉਹ ਸਾਰੀਆਂ ਕਹਿ ਕੇ ਤੇ ਅਧਿਆਇ ਇੱਥੇ ਪੂਰਾ ਹੋ ਗਿਆ, ਅਗਲਾ ਅਧਿਆਇ ਆਰੰਭ ਹੋ ਰਿਹਾ ਹੈ ਜੀ।
ਸਵਈਆ ਨਰ ਜੇ ਸੁਖ ਚਾਹੋ ਸਦਾ ਸਭ ਹੀ,
ਤੇ ਹੁਣ ਇੱਥੇ ਅਧਿਆਇ ਦੂਸਰੇ ਵਿਸ਼ਰਾਮ ਦੀ ਆਰੰਭਤਾ ਹੈ। ਉਹ ਤੋਂ ਪਹਿਲਾਂ ਮੈਂ ਜਿਵੇਂ ਬੇਨਤੀ ਕਰੀ ਸੀ ਵੀ ਹਰੇਕ ਅਧਿਆਇ 'ਤੇ ਗਿਆਨੀ ਗਿਆਨ ਸਿੰਘ ਜੀ ਮੰਗਲ ਕਰਦੇ ਨੇ, ਇਹ ਵੀ ਮੰਗਲ ਰੂਪ ਸਵਈਆ ਹੈ, ਇਹਦੇ ਵਿੱਚ ਬਹੁਤ ਕੀਮਤੀ ਕੰਮ ਆਉਣ ਵਾਲੇ ਬਚਨ ਭਾਈ ਜੀ ਕਹਿੰਦੇ ਨੇ, ਨਰ ਐ ਮਨੁੱਖ ਜੇ ਸੁਖ ਚਾਹੋ ਸਦਾ ਸਭ ਹੀ, ਜੇ ਤੂੰ ਸਦਾ ਹੀ ਸਾਰੇ ਸੁੱਖ ਮੰਨਣੇ ਚਾਹੁੰਦਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਕਹਿੰਦੇ ਨਾ, ਜੋ ਸੁੱਖ ਕੋ ਚਾਹੈ ਸਦਾ, ਐ ਗੁਰਮੁਖਾ ਜੇ ਸਦਾ ਵਾਸਤੇ ਸੁੱਖ ਨੂੰ ਚਾਹੁੰਦਾ, ਸਰਨ ਰਾਮ ਕੀ ਲੇਹ ਉਸ ਪਰਮਾਤਮਾ ਦੀ ਸ਼ਰਨ ਲੈ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ, ਕਹੋ ਨਾਨਕ ਸੁਨ ਰੇ ਮੁਨਾ ਦੁਰਲਭ ਮਾਨੁਖ ਦੇਹ। ਉਹ ਸਿਧਾਂਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨੂੰ ਸਮਝੋ ਟੀਕਾ ਕਰਕੇ ਵਿਸਥਾਰ ਨਾਲ ਇੱਥੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਿਉਂਕਿ ਇਹ ਜਿੱਥੇ ਬਹੁਤ ਵੱਡੇ ਅਰਬੀ ਫਾਰਸੀ ਦੇ ਵਿਦਵਾਨ ਨੇ, ਬੜੇ ਵੱਡੇ ਇਹ ਰੂਪ ਦੇ ਪਿੰਗਲ ਦੇ ਕਵਿਤਾ ਦੇ ਮਾਹਰ ਨੇ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਬੜੇ ਇਹ ਵਿਦਵਾਨ ਕਥਾਵਾਚਕ ਸਨ, ਕਿਉਂਕਿ ਇਹ ਖਾਲਸਾ ਪੰਥ ਵਿੱਚ ਪੈਦਾ ਹੋਏ ਨੇ। ਭਾਈ ਮਨੀ ਸਿੰਘ ਅਤੇ ਨਗਾਈਆ ਸਿੰਘ ਦੋ ਭਰਾ ਮੈਂ ਦੱਸਿਆ ਕਈ ਵਾਰੀ ਨਾ, ਵੀ ਨਗਾਈਆ ਸਿੰਘ ਦੇ ਅੱਗੇ ਸੱਤ ਪੁੱਤਰ ਸੀ, ਉਹਨਾਂ ਵਿੱਚੋਂ ਕੁਛ ਸੀ ਭਾਈ ਬਖਤਾ ਸਿੰਘ, ਬਖਤਾ ਸਿੰਘ ਦਾ ਪੁੱਤਰ ਭਾਗ ਸਿੰਘ, ਭਾਗ ਸਿੰਘ ਦੇ ਗਿਆਨੀ ਗਿਆਨ ਸਿੰਘ ਜੀ, ਇਉਂ ਉਸ ਪਰਿਵਾਰ ਵਿੱਚ ਪੈਦਾ ਹੋਏ ਜਿਨ੍ਹਾਂ ਦਾ ਤਲਕਾਤ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਨਾਲ, ਗੁਰੂ ਕਲਗੀਧਰ ਸਾਹਿਬ ਨਾਲ ਨੌਵੇਂ ਪਾਤਸ਼ਾਹ ਤੋਂ ਜੁੜਿਆ ਚੱਲਿਆ ਆ ਰਿਹਾ ਸੀ, ਗੁਰਬਾਣੀ ਦੇ ਬੜੇ ਖੋਜੀ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਪੰਗਤੀ ਦਾ ਉਧਾਰ ਬਣਾ ਕੇ ਗਿਆਨੀ ਜੀ ਕਹਿੰਦੇ ਨੇ, ਐ ਮਨੁੱਖ ਜੇ ਸੁਖ ਚਾਹੋ ਸਦਾ ਸਭ ਹੀ, ਜੇ ਤੂੰ ਸਾਰੇ ਸੁੱਖ ਸਦਾ ਵਾਸਤੇ ਚਾਹੁੰਦਾ, ਫਿਰ ਤੇਰੇ ਵਾਸਤੇ ਕੁਝ ਗੱਲਾਂ ਸਮਝਣ ਵਾਲੀਆਂ, ਸੁਣ ਕੇ ਸੋਚਣ ਵਾਲੀਆਂ ਹਨ।
ਦੁਬ ਦਾ ਸਤਰਾਂ ਨਾ ਵਿਸਾਹਾ ਕਰੋ,
ਦੁਬ ਦਾ ਦੋ ਤਰ੍ਹਾਂ ਦਾ, ਦੋ ਤਰ੍ਹਾਂ ਦੇ ਦੁਸ਼ਮਣਾਂ ਦਾ ਕਦੇ ਭਰੋਸਾ ਨਾ ਕਰੋ। ਇੱਕ ਤਾਂ ਦੁਸ਼ਮਣ ਬਾਹਰ ਬਾਹਰਲੇ, ਅੱਜ ਇਹਨਾਂ ਦਾ ਹੁਣ ਤੱਕ ਉਹ ਦੁਸ਼ਮਣਾਂ ਦੀ ਗੱਲ ਦੱਸੀ ਆ ਵੀ ਕਿਵੇਂ ਸੋਚਦੇ ਨੇ। ਇੱਕ ਸਾਰ ਸਿੰਘ ਜੀ, ਮਨੁੱਖ ਦੇ ਸਾਡੇ ਸਰੀਰਾਂ ਦੇ ਅੰਦਰ ਦੁਸ਼ਮਣ ਨੇ, ਬਾਹਰਲੇ ਦੁਸ਼ਮਣਾਂ ਤੋਂ ਓਨਾ ਖਤਰਾ ਨਹੀਂ ਜਿੰਨਾ ਅੰਦਰਲੇ ਦੁਸ਼ਮਣਾਂ ਤੋਂ ਖਤਰਾ। ਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਪੰਜ ਚੋਰ ਰਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਵੀ ਇਹ ਅੰਮ੍ਰਿਤ ਨੂੰ ਲੁੱਟ ਰਹੇ ਨੇ ਪੰਜ ਚੋਰ। ਮਹਾਰਾਜ ਕਹਿੰਦੇ ਪੁਕਾਰਾਂ ਕਰਦੇ ਹਾਂ ਪਰ ਕੋਈ ਸੁਣਦਾ ਹੀ ਨਹੀਂ। ਚੌਂਕੀਦਾਰ ਤਾਂ ਹੋਕਾ ਦਿੰਦਾ ਹੈ ਵੀ ਜਾਗਦੇ ਰਹੀਓ ਬਹਾਈ, ਅਤੇ ਹੁਣ ਘਰ ਵਾਲਾ ਕਹਿੰਦਾ ਤੇਰੀ ਲੋੜ ਨਹੀਂ, ਮੈਂ ਤਾਂ ਆਰਾਮ ਨਾਲ ਸੌਂਗਾ, ਕੋਈ ਲੁੱਟੋ ਕੋਈ ਛੱਡੋ। ਵੀ ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਤਾਂ ਆਵਾਜ਼ਾਂ ਦਿੰਦੇ ਹਾਂ ਪਰ ਸੁਣਦਾ ਕੋਈ ਨਹੀਂ, ਜਿਹੜਾ ਸੁਣ ਲੈਂਦਾ ਹੈ ਉਹਦਾ ਬਚਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਪੰਜ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਦੇ ਬਾਰੇ ਵੀ ਗੁਰਬਾਣੀ ਸਤਿਗੁਰੂ ਜੀ ਕਹਿੰਦੇ ਨੇ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਕ ਵਿਨਾਸ, ਪੰਜ ਦੋਕ ਅਸਾਰ ਜਾਵੇ ਤਾਂ ਕੀ ਕੇਤਕਾਸ। ਉਹ ਇੱਕ ਇੱਕ ਰੋਗ ਨੇ ਪੰਜ ਮਾਰਤੇ, ਕਾਮ ਦੇ ਰੋਗ ਨੇ ਹਾਥੀ ਮਾਰਤਾ, ਅਤੇ ਦ੍ਰਿਸ਼ਟ ਰੋਗ ਨੇ ਪਤੰਗਾ ਮਾਰਤਾ, ਨਾਸਾਂ ਦੇ ਸੁਗੰਧੀ ਦੇ ਰੋਗ ਨੇ ਸਤਸੰਗ ਜੀ ਪਤੰਗਾ ਮਾਰਤਾ, ਆਪਣਾ ਮੱਛੀ ਮਾਰ ਦਿੱਤੀ, ਜਵਾਨ ਦੇ ਰਸ ਦੇ ਰੋਗ ਨੇ ਮੱਛੀ ਮਾਰ ਦਿੱਤੀ, ਅਤੇ ਪਤੰਗਾ ਆ ਦੀਵੇ ਦੀ ਲਾਟ ਨੇ ਦੇਖਣ ਦੇ ਰੋਗ ਨੇ ਮਾਰ ਦਿੱਤਾ, ਜਵਾਨ ਦੇ ਸਵਾਦ ਨੇ ਮਾਰੀ ਹੈ ਮੱਛੀ, ਕਾਮ ਦੇ ਸਵਾਦ ਨੇ ਮਾਰਿਆ ਹਾਥੀ, ਅਤੇ ਦਿਖਣ ਦੇ ਰੋਗ ਨੇ ਮਾਰਿਆ ਪਤੰਗਾ, ਅਤੇ ਸੁਣਨ ਦੇ ਰੋਗ ਨੇ ਮਾਰਿਆ ਮਿਰਗ। ਇਹ ਪੰਜ ਮਾਰਤੇ ਇੱਕ ਇੱਕ ਰੋਗ ਨੇ। ਭਗਤ ਰਵਿਦਾਸ ਜੀ ਕਹਿੰਦੇ ਨੇ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼, ਪੰਜ ਦੁੱਖ ਅਸਾਰ ਜਾਵੇ ਤਾਂ ਕੀ ਕੇਤ ਕਾਸ। ਜਿਹਦੇ ਵਿੱਚ ਪੰਜੇ ਹੀ ਵਾੜੇ ਪਏ ਨੇ ਇਹ ਕਿਵੇਂ ਬਚ ਸਕਦਾ ਹੈ, ਇਹਦੇ ਗੁਰੂ ਹੀ ਬਚਾਵੇ। ਆਉਣੇ ਗੁਰਮੁਖਾਂ ਤੋਂ ਸੁਣਦੇ ਸੀ ਨਾ, ਇਹ ਤਨ ਅਤੇ ਮਨ ਦੇ ਰੋਗ ਤਾਂ ਗੁਰੂ ਹੀ ਦੂਰ ਕਰ ਸਕਦਾ ਹੈ, ਕੋਈ ਦੁਨੀਆਂ ਦਾ ਡਾਕਟਰ ਵੈਦ ਨਹੀਂ ਕਰ ਸਕਦਾ। ਔਖਦ ਆਏ ਰਾਸ ਜਾਂ ਵਿੱਚ ਆਪ ਖੁਲੋਇਆ, ਜੇ ਉਹ ਆਪ ਕਿਰਪਾ ਕਰੇ ਵਿੱਚ ਖੜੇ ਸਹਾਇਤਾ ਕਰੇ ਤਾਂ ਹੀ ਦਵਾਈਆਂ ਵੀ ਕੰਮ ਕਰਦੀਆਂ, ਨਹੀਂ ਤਾਂ ਕਈ ਵਾਰੀ ਦਵਾਈਆਂ ਵੀ ਨਹੀਂ ਕੰਮ ਕਰਦੀਆਂ। ਭਾਈ ਜੀ ਕਹਿੰਦੇ ਨੇ ਦੋ ਤਰ੍ਹਾਂ ਦੇ ਦੁਸ਼ਮਣਾਂ ਤੋਂ ਇਹ ਮਨੁੱਖ ਇਹ ਜੀਵ, ਇੱਕ ਬਾਹਰਲੇ ਦੁਸ਼ਮਣ ਆ ਜਿਵੇਂ ਖਾਲਸੇ ਦੇ ਨਾਲ ਬੈਰ ਕਮਾ ਰਹੇ ਨੇ, ਮੌਕੇ ਦੀ ਸਰਕਾਰ ਦੇ ਜ਼ਾਲਮ ਹਾਕਮ, ਇਹੋ ਜਿਹੇ ਦੁਸ਼ਮਣ ਬਾਹਰਲੇ ਦੁਸ਼ਮਣ, ਇੱਕ ਅੰਦਰਲੇ ਦੁਸ਼ਮਣ ਜੋ ਵਿਕਾਰ, ਇਹਨਾਂ ਦੋਨਾਂ ਤਰ੍ਹਾਂ ਦੇ ਦੁਸ਼ਮਣਾਂ ਦਾ ਕਦੇ ਭਰੋਸਾ ਨਾ ਕਰੇ।
ਸਭ ਕਾਮ ਵਿਚਾਰ ਸੁਧਾਰ ਕੇ ਜੋ,
ਸਾਰੇ ਕੰਮ ਵਿਚਾਰ ਪੂਰਵਕ ਸੁਧਾਰ ਕੇ ਸਾਫ ਤਰੀਕੇ ਨਾਲ ਕਰਨੇ ਚਾਹੀਦੇ ਹਨ।
ਜਿਨ ਕਾ ਫਲ ਕਰੂਰ ਸੋ ਦੂਰ ਹਰੋ,
ਵਿਚਾਰ ਕੇ ਕਿਉਂ ਕਰਨੇ ਨੇ, ਪਹਿਲਾਂ ਇਹ ਦੁੱਖ ਦੇਖਣਾ ਵੀ ਆਹ ਜਿਹੜਾ ਕੰਮ ਕਰਦਾ ਵੀ ਇਹਦਾ ਫਲ ਮਾੜਾ ਤਾਂ ਨਹੀਂ ਹੋਊਗਾ, ਇਹਦਾ ਫਲ ਚੰਗਾ ਹੋਊ। ਦੇਖੋ ਜੀਵੀਦਾਰ ਫਸਲ ਬੀਜਦਾ ਹੈ, ਫਸਲ ਬੀਜਣ ਤੋਂ ਪਹਿਲਾਂ 100 ਵਾਰ ਸੋਚਦਾ ਹੈ ਵੀ ਇਹਦਾ ਝਾੜ ਕੀ ਹੋਊ, ਇਹਦਾ ਕੀ ਹੋਊ, ਇਹਦਾ ਮੈਨੂੰ ਕੀ ਮੁਨਾਫਾ ਮਿਲਣਾ, ਇਹਦਾ ਕੀ ਮੁਨਾਫਾ ਮਿਲਣਾ। ਇਹ ਸਰੀਰ ਵੀ ਸਾਡਾ ਖੇਤ ਹੈ, ਕਰਮ ਸਾਡਾ ਬੀਜ ਹੈ, ਜੋ ਕਰਮ ਰੂਪੀ ਬੀਜ ਸਰੀਰ ਵਿੱਚ ਬੀਜਦੇ ਹਾਂ। ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਇਸ ਤਰ੍ਹਾਂ ਦੇ ਨਾਲ ਕਹਿੰਦੇ ਨੇ ਵੀ ਸਿਆਣਾ ਉਹ ਹੈ ਜਿਹੜਾ ਹਰੇਕ ਕਰਮ ਸੋਚ ਕੇ ਵਿਚਾਰ ਕੇ ਸਮਝ ਕੇ ਨਫੇ ਨੁਕਸਾਨ ਨੂੰ ਚੰਗੇ ਮਾੜੇ ਨੂੰ ਦੇਖ ਕੇ ਕਰਦਾ, ਉਹ ਚੰਗਾ ਰਹਿੰਦਾ ਹੈ।
ਸਤਸੰਗਤ ਨੀਤ ਸਪ੍ਰੀਤ ਕਰੋ,
ਸਤਸੰਗਤ ਸਤ ਨਾਲ ਜੁੜੇ ਹੋਏ ਗੁਰਮੁਖਾਂ ਦੀ ਸੰਗਤ, ਸਾ ਪ੍ਰੀਤ ਸਹਿਤ ਪ੍ਰੀਤੀ ਦੇ ਨੀਤ ਕਰੋ, ਰੋਜ਼ ਕਰੋ, ਹਮੇਸ਼ਾ ਕਰੋ। ਏਕ ਕਰੀ ਆਧੀ ਕਰੀ ਆਧੀ ਹੁਣ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ,
ਪ੍ਰਾਪਤ ਬਿਨ ਔਰ ਨ ਆਸ ਧਰੋ,
ਤੇ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਾ ਰੱਖੋ, ਇੱਕ ਉਹਦੀ ਆਸ ਰੱਖੋ। ਦੇਖੋ ਕਿੱਡੇ ਨੀਚੇ ਦਾ ਬਚਨ ਕਹਿੰਦੇ ਨੇ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਵੀ ਗੁਰਪ੍ਰਤਾਪ ਸੂਰਜ ਵਿੱਚ ਇਹ ਬਚਨ ਕਿਹਾ ਨਾ, ਗੋਬਿੰਦ ਸਿੰਘ ਗੁਰੂ ਗਤਦਾਇਕ, ਆਨ ਕੀ ਆਸ ਨਹੀਂ ਮਨ ਰਾਹੀ, ਜਿਉ ਪਤੰਗ ਸਨੇਹ ਕੀ ਡੋਰ, ਬਧਾ ਡਗ ਡੋਲ ਸੋ ਲੇਹੋ ਮਿਲਾਈ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਨੇ, ਮਾਨੁਕੀ ਟੇਕ ਝੂਠੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਭਾਈ ਜੀ ਕਹਿੰਦੇ ਨੇ ਪਰਮੇਸ਼ੁਰ ਤੋਂ ਬਿਨਾਂ, ਉਸ ਮਾਲਕ ਤੋਂ ਬਿਨਾਂ ਹੋਰ ਕਿਸੇ ਦਾ ਭਰੋਸਾ, ਹੋਰ ਕਿਸੇ ਤੇ ਆਸ ਨਾ ਰੱਖੋ।
ਇਹ ਮਾਰਗ ਸ਼੍ਰੇਯ ਸਹੀ ਸੁਧ ਹੈ,
ਇਹ ਜਿਹੜਾ ਮਾਰਗ ਹੈ ਜੋ ਦੱਸਿਆ ਇਹ ਸਵਈਏ ਚ, ਇਹ ਕਹਿੰਦੇ ਕਲਿਆਣ ਵਾਸਤੇ ਸਹੀ ਔਰ ਸ਼ੁੱਧ ਸੋਹਣਾ ਪਵਿੱਤਰ ਹੈ।
ਫਲ ਚਾਰ ਮਿਲੇ ਇਹ ਜੋ ਵਿਚਰੋ,
ਤੇ ਜਿਹੜਾ ਵੀ ਇਹ ਗੁਣਾਂ ਨੂੰ ਧਾਰ ਕੇ ਤੇ ਗੁਰੂ ਦੇ ਹੁਕਮ ਵਿੱਚ ਪਰਮੇਸ਼ਰ ਦੇ ਭੈ ਵਿੱਚ ਜ਼ਿੰਦਗੀ 'ਚ ਵਿਚਰੇਗਾ, ਉਹ ਫਿਰ ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ ਉਹ ਪ੍ਰਾਪਤ ਕਰ ਲਵੇਗਾ।
ਦੋਹਰਾ ਨਾਮ ਸਿੰਘਨ ਨਾਮੀਨ ਕੇ ਕਥੇ ਜਥੇ ਜਿਉ ਬਾਂਧ।
ਹੁਣ ਅਧਿਆ ਆਰੰਭ ਹੁੰਦਾ ਹੈ। ਗਿਆਨੀ ਜੀ ਕਹਿੰਦੇ ਇਸ ਅਧਿਆ ਵਿੱਚ ਸ਼ੁਰੂ 'ਚ ਮੈਂ ਉਹਨਾਂ ਨਾਮੀ ਗ੍ਰਾਮੀ ਸਿੰਘਾਂ ਦੇ ਨਾਮ ਤੁਹਾਨੂੰ ਪਹਿਲਾਂ ਸੁਣਾਉਣਾ, ਤੇ ਜਿਨ੍ਹਾਂ ਨੇ ਫਿਰ ਧਰਮ ਦੀ ਰੱਖਿਆ ਵਾਸਤੇ ਕਮਰ ਕਸੇ ਕਰ ਲਏ ਤੇ ਤੇਗਾਂ ਗਾਤਰੇ ਸਜਾ ਲਈਆਂ, ਬਈ ਹੁਣ ਬਈ ਬੈਠਿਆ ਨਹੀਂ ਸਰਨਾ, ਹੁਣ ਆਪਣੇ ਧਰਮ ਦੀ ਰੱਖਿਆ ਵਾਸਤੇ ਆਪਾਂ ਨੂੰ ਕਮਰ ਕਸੇ ਕਸਣੇ ਚਾਹੀਦੇ ਹਨ। ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਆਪਣੇ ਜਥੇ ਬੰਨ ਕੇ ਧਰਮ ਦੀ ਰੱਖਿਆ ਵਾਸਤੇ ਤਿਆਰੀਆਂ ਵੱਟੀਆਂ ਉਹਨਾਂ ਦੇ ਨਾਮ ਦੱਸਦੇ ਹਨ।
ਕੂਟ ਮਾਰ ਸਿੰਘ ਕਰੇ ਜਿਉ ਵਢੈ ਅਦਕ ਬਿਖਾਦ।
ਹਾਂਜੀ,
ਲੂਟ ਮਾਰ ਸਿੰਘ ਕਰੇ ਜਿਉ ਵਢੈ ਅਦਕ ਬਿਖਾਦ।
ਇਸ ਅਧਿਆ ਵਿੱਚ, ਕਿਉਂਕਿ ਹਰੇਕ ਅਧਿਆ ਦੇ ਸ਼ੁਰੂ 'ਚ ਭਾਈ ਸਾਹਿਬ ਇਹ ਅਧਿਆ 'ਚ ਕੀ ਆਏਗਾ ਉਹ ਦੱਸਦੇ ਨੇ, ਵੀ ਇੱਕ ਤਾਂ ਸਿੰਘਾਂ ਦੇ ਨਾਮ ਦੱਸੂਗਾ ਜਿਨ੍ਹਾਂ ਨੇ ਉਸ ਟਾਈਮ ਪੰਥ ਦੀ ਔਖੇ ਵੇਲੇ ਸਿਰ ਤਲੀ 'ਤੇ ਧਰ ਕੇ ਅਗਵਾਈ ਕੀਤੀ, ਜਥਿਆਂ ਦੀ ਅਗਵਾਈ ਕੀਤੀ, ਧਰਮ ਦੇ ਕੰਮ ਦੇ ਵਿੱਚ ਮੂਹਰੇ ਹੋ ਕੇ ਖੜ੍ਹੇ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣੇ ਸੁੱਖਾਂ ਵੱਲ ਨਹੀਂ ਦੇਖਿਆ, ਆਪਣੇ ਪਰਿਵਾਰਾਂ ਦੇ ਉਜਾੜੇ ਵੱਲ ਨਹੀਂ ਦੇਖਿਆ, ਸਿਰਫ ਤੋਂ ਸਿਰਫ ਧਰਮ ਦੀ ਰੱਖਿਆ ਵਾਸਤੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਮਰਦ ਸੂਰਮੇ ਮੈਦਾਨ ਵਿੱਚ ਆਏ, ਉਹਨਾਂ ਦੇ ਨਾਮ ਦੱਸੂ। ਅਤੇ ਜਿਵੇਂ ਫਿਰ ਲੁੱਟਮਾਰ ਸ਼ੁਰੂ ਹੋ ਜਾਣੀ ਆ ਮੁਲਕ ਵਿੱਚ, ਅਤੇ ਆਪੋ ਵਿੱਚ ਸਿੰਘਾਂ ਦਾ ਅਤੇ ਲਾਹੌਰ ਦੀ ਮਾੜੀ ਹਕੂਮਤ ਦਾ ਆਪੋ ਵਿੱਚ ਤਕਰਾਰ, ਫਸਾਦ ਵਧਣਾ, ਉਹ ਮੈਂ ਇਸ ਅਧਿਆਇ ਵਿੱਚ ਦੱਸਾਂਗਾ।
ਨਾਮੀ ਗ੍ਰਾਮੀ ਸਿੰਘ ਤਬ ਹੋਤੇ ਜੋ ਪੰਥ ਮਜਾਰ।
ਨਾਮੀ ਬੜੇ ਨਾਮੀ ਮਸ਼ਹੂਰ ਅਤੇ ਗ੍ਰਾਮੀ ਪਿੰਡਾਂ ਵਿੱਚੋਂ ਵਸਣ ਵਾਲੇ ਜਿਹੜੇ ਸਿੰਘ ਸਨ ਪੰਥ ਦੇ ਵਿੱਚ।
ਕੋਸ਼ਕ ਨਾਮ ਤਿੰਨ ਕੇ ਕਹੋ ਹੇ ਤਾਂ ਪਛਾਣ ਵਿਚਾਰ।
ਤੁਹਾਡੀ ਪਛਾਣ ਵਾਸਤੇ ਵਿਚਾਰ ਕੇ, ਕੁਛ ਕੁ ਨਾਮ ਗ੍ਰੰਥਾਂ ਵਿੱਚ ਤਾਂ ਬਹੁਤ ਨੇ ਪਰ ਥੋੜ੍ਹੇ ਨਾਮ ਕਹਿੰਦੇ ਅਸੀਂ ਦੱਸਦੇ ਹਾਂ।
ਸਵਈਆ ਚੰਦ ਤਾਰਾ ਸਿੰਘ ਕੁੰਵਰ ਧਾਰੀ ਹਰ।
ਤਾਰਾ ਸਿੰਘ ਹੈ ਨਾਮ, ਕੁੰਵਰ ਸਿੰਘ ਹੈ ਨਾਮ, ਧਾਰੀ ਸਿੰਘ ਨਾਮ ਹਨ।
ਅਮਰ ਬਸਾਵਾ ਸਿੰਘ ਜਿਹੇ ਪੰਜ।
ਅਮਰ ਸਿੰਘ ਤੇ ਬਸਾਵਾ ਸਿੰਘ ਇਹ ਪੰਜ ਸਿੰਘ ਹਨ ਸਰ ਸੰਗ ਜੀ ਮੁਖੀ ਜਥੇ ਵਿੱਚ।
ਤੁਰ ਕਾਨਨ ਕਾਨਨ ਹਾਨਣ ਹਿੱਤ।
ਤੁਰਕਾਂ ਰੂਪੀ ਕਾਨਣ ਜੰਗਲ ਨੂੰ ਨਾਸ਼ ਕਰਨ ਵਾਸਤੇ, ਫੂਕਣ ਵਾਸਤੇ, ਇਹ ਅੱਗ ਦੀ ਤਰ੍ਹਾਂ ਜਿਵੇਂ ਅੱਗ ਨਾ ਜੰਗਲ ਨੂੰ ਫੂਕਦੀ ਹੈ, ਇਉਂ ਇਹ ਤੁਰਕਾਂ ਦੀ ਮਾੜੀ ਸੋਚ ਵਾਲੇ ਉਹ ਜ਼ਾਲਮਾਂ ਦੀ ਹਕੂਮਤ ਦੇ ਜੰਗਲ ਨੂੰ ਫੂਕਣ ਵਾਸਤੇ ਅੱਗ ਦੀ ਤਰ੍ਹਾਂ, ਲਾਟ ਦੀ ਤਰ੍ਹਾਂ ਹੀ ਨਿਕਲੇ ਹਨ।
ਮਾਨਣ ਕਰੋ ਗਏ ਸਮ ਆਂਚ।
ਤੇ ਮਾਨਣ ਮੰਨਣਾ ਕਰੋ, ਇਹ ਕੋਈ ਮਾੜੇ ਮੋਟੇ ਨਾਂ ਨਹੀਂ ਸੀ, ਇਹ ਤਾਂ ਇਉਂ ਜਿਵੇਂ ਅੱਗ ਦੀ ਲਾਟ ਹੁੰਦੀ ਹੈ ਆਏ ਨਿਕਲੇ ਇਹ ਜੰਗਲ ਨੂੰ, ਤੁਰਕਾਂ ਦੇ ਰਾਜ ਨੂੰ ਸਾੜਨ ਵਾਸਤੇ।
ਸਹਿਜ ਸਿੰਘ ਕੇਹਰ ਝੱਲੀਆਂ ਕੇ।
ਸਹਿਜ ਸਿੰਘ ਤੇ ਕੇਹਰ ਸਿੰਘ ਝੱਲੀਆਂ ਵਿੱਚੋਂ ਹਨ।
ਜੋਧ ਸਿੰਘ ਦਲ ਨਾਰੋ ਕੇ।
ਜੋਧ ਸਿੰਘ ਤੇ ਦਲ ਸਿੰਘ ਇਹ ਨਾਰੋ ਕਿਆ ਪਿੰਡ ਦੇ ਹਨ।
ਸੂਰਾ ਸਿੰਘ ਤਰਖਾਨ ਖਾਲੜੇ।
ਤੇ ਸੂਰਾ ਸਿੰਘ ਤਰਖਾਨ ਜਾਤੀ ਚੋਂ ਖਾਲੜੇ ਪਿੰਡ ਦਾ ਹੈ।
ਬਦਨ ਹਰੇ ਘਨ ਫਾਲੀ ਹੇਰ।
ਤੇ ਬਦਨ ਸਿੰਘ, ਘਨ ਸਿੰਘ ਤੇ ਇਹ ਬਾਨੀ ਫਾਲੀ ਪਿੰਡ ਦੇ ਹਨ।
ਮਾਲੀ ਸਿੰਘ ਗੁਰਬਖਸ਼ ਪੜਾਣੀ।
ਤੇ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਇਹ ਪੜਾਣੀ ਪਿੰਡ ਦੇ ਹਨ।
ਬੇਲਾ ਸਿੰਘ ਭੀਮ ਗਿੱਲ ਵੀਰ।
ਬੇਲਾ ਸਿੰਘ ਤੇ ਭੀਮ ਸਿੰਘ ਇਹ ਗਿੱਲਾਂ ਵਿੱਚੋਂ ਹਨ, ਸੂਰਮੇ।
ਅਮਰ ਹਰੀ ਬਘੇਲ ਸਰਾਂ ਦੇ।
ਅਮਰ ਸਿੰਘ ਤੇ ਬਘੇਲ ਸਿੰਘ ਇਹ ਸਰਾਂ ਜਾਤੀ ਵਿੱਚੋਂ ਹਨ।
ਗੌਰਾ ਸਿੰਘ ਬੁਲਾਕਾ ਤੀਰ।
ਗੌਰਾ ਸਿੰਘ ਤੇ ਬੁਲਾਕਾ ਸਿੰਘ ਜਿਹੜਾ ਸਿੰਘਾਂ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਦੇਣ ਵਾਸਤੇ ਉਹ ਬੀਕਾਨੇਰ ਪਹੁੰਚਿਆ ਸੀ, ਉਹ ਗਾਉਂਦੇ ਹੁੰਦੇ ਨਾ ਪੰਛੀ ਉਰੀ, ਕਿ ਬਲੀ ਬੁਲਾਕਾ ਸਿੰਘ ਜੀ ਜਦ ਪਹੁੰਚੇ ਬੀਕਾਨੇਰ, ਉਹਨੇ ਕੀਤੀ ਗੱਲ ਪੰਜਾਬ ਦੀ, ਉੱਥੇ ਮਣ ਮਣ ਹੰਝੂ ਕੇਰ, ਹਰਿਮੰਦਰ ਸੁੰਨਾ ਛੱਡ ਕੇ ਅੱਜ ਘੁਰਨੀ ਵੜ ਗਏ ਸ਼ੇਰ, ਉੱਥੇ ਚੂੜੇ ਵਾਲੀ ਨੱਚਦੀ ਜੋ ਸਿੰਘ ਕੌਮ ਦੀ ਮੇਰ। ਉਹ ਭਾਈ ਬੁਲਾਕਾ ਸਿੰਘ ਜੋ ਹਰਿਮੰਦਰ ਸਾਹਿਬ ਦੀ ਬੇਅਦਬੀ ਮੱਥੇ ਰੰਗਣ ਨੂੰ ਕਰਦਿਆਂ ਦੇ ਕੇ ਫਿਰ ਦਿਲ 'ਤੇ ਪੱਥਰ ਬੰਨ ਕੇ ਪੰਥ ਕੋਲੇ ਪਹੁੰਚਿਆ ਖਬਰ ਦੇਣ ਵਾਸਤੇ, ਉਹ ਭਾਈ ਬੁਲਾਕਾ ਸਿੰਘ ਦਾ ਨਾਮ ਹੈ। ਭਾਈ ਬੁਲਾਕਾ ਸਿੰਘ ਤੇ ਗੌਰਾ ਸਿੰਘ ਇਹ ਧੀਰਜ ਵਾਲੇ ਸੂਰਮੇ ਹਨ।
ਲਖਮੀਰ ਸਿੰਘ ਘੜਿਆਲਿਓ,
ਇਹ ਭਾਈ ਲਖਮੀਰ ਸਿੰਘ ਘੜਿਆਲੇ ਪਿੰਡ ਦੇ ਹਨ।
ਸੰਧੂ ਹਾਤਾ ਸਿੰਘ ਬੜਾਏ
ਲਖਮੀਰ ਸਿੰਘ ਸੰਧੂ ਹਨ, ਹਾਤਾ ਸਿੰਘ ਇਹ ਬੜਾਏ ਚ ਪਿੰਡ ਦੇ ਚੁੰਗੋ ਦੇ ਹਨ।
ਮੇਘ ਸਿੰਘ ਗਿੱਲ ਮੁੰਦਰਾਂ ਦਾ,
ਤੇ ਮੇਹਰ ਸਿੰਘ ਗਿੱਲ ਜੋਤੀ ਦਾ ਤੇ ਮੰਦਰਾਂ ਪਿੰਡ ਦਾ ਹੈ।
ਸਾਵਣ ਸਿੰਘ ਉਸ਼ਨਾਕ ਬਲੂੰਗ,
ਤੇ ਭਲ ਸਿੰਘ ਤੇ ਸਾਵਣ ਸਿੰਘ ਉਸ਼ਨਾਕ ਸਿੰਘ ਬਲੂੰਗ ਚੰਗੇ ਸੋਹਣੇ ਸੂਰਮੇ ਹਨ।
ਭੀਮ ਸਿੰਘ ਬੱਲਾ ਰੱਤੋ ਕੇ,
ਭਾਈ ਭੀਮ ਸਿੰਘ ਤੇ ਬੱਲਾ ਸਿੰਘ ਰੱਤੋ ਕੇ ਪਿੰਡ ਦੇ ਹਨ।
ਬਦਨ ਹਰੀ ਬਾਦਲ ਸੁੱਤੋ ਕੇ ਜਾਨ,
ਬਦਨ ਸਿੰਘ ਤੇ ਬਾਦਲ ਸਿੰਘ ਸੁੱਤੋ ਕੇ ਪਿੰਡ ਦੇ ਹਨ।
ਕਸ਼ਟਵਾੜੀਆ ਸੰਤ ਸਿੰਘ,
ਭਾਈ ਸੰਤ ਸਿੰਘ ਇਹ ਜਿਹੜਾ ਕਸ਼ਟਵਾੜੀਆ ਪਿੰਡ ਦਾ ਹੈ।
ਭਲ ਸੂਬਾ ਸਿੰਘ ਬਟਾਲੀਵਾਨ,
ਭਲ ਸਿੰਘ ਤੇ ਸੂਬਾ ਸਿੰਘ ਬਟਾਲੇ ਵਾਲੇ ਹਨ।
ਬਚਨ ਸਿੰਘ ਘਨ ਆਲਮ ਸਿੰਘ,
ਬਦਨ ਸਿੰਘ ਤੇ ਘਨ ਸਿੰਘ ਤੇ ਆਲਮ ਸਿੰਘ ਇਹ ਸੂਰਮਿਆਂ ਦੇ ਨਾਮ ਹਨ।
ਸਿਆਲਕੋਟੀਏ ਤੇ ਜੋ ਪੂਤ,
ਸਿਆਲਕੋਟ ਪਿੰਡ ਦੇ ਹਨ, ਬੜੇ ਪੂਤ ਪਵਿੱਤਰ ਸੂਰਮੇ, ਮੈਦਾਨੇ ਜੰਗ ਵਿੱਚ ਬੜੇ ਸਾਫ ਸ਼ਸਤਰ ਚਲਾਉਣ ਵਾਲੇ।
ਬਖਸ਼ਾ ਸਿੰਘ ਬਖਸ਼ੀਸ਼ ਨੇਬ ਸਿੱਖ,
ਭਾਈ ਬਖਸ਼ਾ ਸਿੰਘ ਬਖਸ਼ੀਸ਼ ਸਿੰਘ ਤੇ ਨੈਬ ਸਿੰਘ।
ਭਰੋ ਵਾਲੀਏ ਭਲੇ ਸਪੂਤ,
ਇਹ ਭਰੋ ਵਾਲ ਪਿੰਡ ਦੇ ਹਨ, ਬੜੇ ਚੰਗੇ ਸੂਰਮੇ।
ਚਬਰਾ ਸਿੰਘ ਸਮੁੰਦ ਕਾਬਲੀ,
ਚਬਰਾ ਸਿੰਘ ਤੇ ਸਮੁੰਦ ਸਿੰਘ ਕਾਬਲ ਦੇ ਹਨ।
ਭੋਗੜ ਹਰ ਸਾਲ ਮੁਲਤਾਨੀ ਲੇਹੋ,
ਭੋਗੜ ਸਿੰਘ ਤੇ ਰਸਾਲ ਸਿੰਘ ਮੁਲਤਾਨੀ ਮੁਲਤਾਨ ਦੇ ਹਨ, ਜਾਣ ਲਓ।
ਭੰਡਾਰਾ ਸਿੰਘ ਦਰਬਾਰਾ ਸਰਹੰਦੀ ਬਣੀਏ,
ਤੇ ਭੰਡਾਰਾ ਸਿੰਘ ਦਰਬਾਰਾ ਸਿੰਘ ਸਰਹੰਦ ਦੇ ਬਾਣੀਆਂ ਵਿੱਚੋਂ ਹਨ।
ਬਾਹਮਣ ਤੁਲਸਾ ਲੇਹੋ,
ਤੇ ਤੁਲਸਾ ਨਾਮੇ ਪੰਡਤਾਂ ਵਿੱਚੋਂ ਵੀ ਹੈ, ਜਿਹੜਾ ਸਿੰਘਾਂ ਦੇ ਜਥੇ ਵਿੱਚ ਰਲਿਆ ਹੋਇਆ ਹੈ।
ਅਮਰੀਕ ਸਿੰਘ ਸੁਵੇਗ ਜੰਬਰੀ,
ਅਮਰੀਕ ਸਿੰਘ ਤੇ ਭਾਈ ਸੁਵੇਗ ਸਿੰਘ, ਸੁਵੇਗ ਸਿੰਘ ਤੇ ਸਹਿਬਾਜ ਸਿੰਘ ਦੀ ਕਥਾ ਆਉਂਦੀ ਹੈ ਨਾ, ਜੋ ਚੜਖੀ ਤੇ ਚੜੇ। ਇਹ ਭਾਈ ਸੁਵੇਗ ਸਿੰਘ ਲਾਹੌਰ ਦਾ ਬੜਾ ਨਾਮੀ ਅਮੀਰ ਸਿੱਖ ਸੀਗਾ, ਧਨੀ ਸਿੰਘ ਸੀਗਾ, ਇਹ ਵੀ ਵਿੱਚ ਆ ਗਿਆ ਜੰਬਰ ਜਾਤੀ ਦਾ।
ਗਰਜਾ ਸਿੰਘ ਮਜੀਠਾ ਕੇਰ,
ਭਾਈ ਗਰਜਾ ਸਿੰਘ ਮਜੀਠੇ ਪਿੰਡ ਦਾ ਹੈ।
ਚੂੜ ਸਿੰਘ ਨਗਾਈਆ ਦੁਲੱਟ,
ਭਾਈ ਚੂੜ ਸਿੰਘ ਤੇ ਨਗਾਈਆ ਸਿੰਘ ਦੁਲਟ ਲੌਂਗੋਵਾਲ ਦੇ ਦੁਲਟ ਗੋਦੇ ਹਨ।
ਕੈਬੋਵਾਲ ਮਾਲ ਵਿਹੇਰ,
ਕੈਬੋਵਾਲ ਦੇ ਲੌਂਗੋਵਾਲ ਨਾਲ ਹੀ ਦੋਏ ਇੱਕ ਪਿੰਡ ਵਸਿਆ, ਇੱਕ ਥੇਹ ਪਿਆ, ਉਹ ਉਜਾੜਤਾ ਸੀ ਔਖੇ ਮਾੜੇ ਸਮੇਂ ਵਿੱਚ ਹਕੂਮਤਾਂ ਨੇ। ਕੈਂਬੋਵਾਲ ਦੇ ਲੌਂਗੋਵਾਲ ਇਹ ਪਿੰਡ ਦੋਨਾਂ ਹੀ ਇਹਨਾਂ ਦੁਲਟਾਂ ਦੇ ਹਨ, ਇਹ ਦੁਲਟ ਹਨ, ਦੁਲਟ ਗੋ ਤੇ ਲੌਂਗੋਵਾਲ ਕੈਂਬੋਵਾਲ ਦੇ ਸਰੀਰ ਹਨ।
ਬੇਲਾ ਹਰ ਸੁਖਨ ਰਾਏਪੁਰੀਏ,
ਤੇ ਬੇਲਾ ਸਿੰਘ ਸੁਖਨ ਸਿੰਘ ਇਹ ਰਾਏਪੁਰੀਏ ਹਨ।
ਬਾਘਾ ਸਿੰਘ ਸੁਜਾਨਾ ਗਿੱਲ,
ਬਾਘਾ ਸਿੰਘ ਤੇ ਸੁਖਰਾਨਾ ਸਿੰਘ ਇਹ ਗਿੱਲਾਂ ਵਿੱਚੋਂ ਹਨ।
ਮਾਹਲ ਦਇਆ ਸਿੰਘ ਜਸਵੰਤ,
ਮਾਹਲ ਸਿੰਘ ਤੇ ਦਇਆ ਸਿੰਘ ਤੇ ਜਸਵੰਤ ਸਿੰਘ।
ਦੇਸੂ ਹਰ ਮਾਨਾ ਰੰਧਾਵੇ ਮਿਲ,
ਦੇਸੂ ਸਿੰਘ ਤੇ ਮਾਨਾ ਸਿੰਘ ਇਹ ਰੰਧਾਵੇ ਰੰਧਾਵੇ ਜਾਤੀ ਵਿੱਚੋਂ ਮਿਲ ਕੇ ਆ ਗਏ ਸੂਰਮੇ।
ਲਾਲ ਸਿੰਘ ਜੋਧਾ ਸਾਬੋ ਕੇ,
ਭਾਈ ਲਾਲ ਸਿੰਘ ਤੇ ਜੋਧਾ ਸਿੰਘ ਇਹ ਸਾਬੋ ਕੀ ਤਲਵੰਡੀ ਦੇ ਦਮਦਮਾ ਸਾਹਿਬ ਦੇ ਸਿੰਘ ਹਨ।
ਬੱਲਾ ਹਰ ਦੂਲਾ ਬੇਰਾੜ,
ਭਾਈ ਬੱਲਾ ਸਿੰਘ ਤੇ ਭਾਈ ਦੂਲਾ ਸਿੰਘ ਇਹ ਬਰਾੜਾਂ ਵਿੱਚੋਂ, ਇਹ ਬਰਾੜਾ ਨੇ ਮਾਲਵੇ ਦੇ ਸਿੰਘ।
ਰਾਮ ਸਿੰਘ ਤਲੋਕ ਫੂਲ ਕੇ,
ਭਾਈ ਰਾਮ ਸਿੰਘ ਤੇ ਤਲੋਕਾ ਸਿੰਘ ਇਹ ਭਾਈ ਫੂਲ ਕੇ ਹਨ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਹੈ।
ਬੀਲਾ ਹਰ ਮੰਨਾ ਕੇਰਾੜ,
ਭਾਈ ਬੀਲਾ ਸਿੰਘ ਤੇ ਬੱਲਾ ਸਿੰਘ ਹਨ ਕਰਾੜ ਬਾਣੀਆਂ ਜਾਤੀ ਵਿੱਚੋਂ।
ਲੱਖਾ ਸਿੰਘ ਦੁੰਨਾ ਹਰ ਸੈਣੀ,
ਭਾਈ ਲੱਖਾ ਸਿੰਘ ਭਾਈ ਦੁੰਨਾ ਸਿੰਘ ਸੈਣੀ ਜਾਤੀ ਵਿੱਚੋਂ ਹਨ।
ਗ੍ਰਾਮ ਭਲਾਣ ਕੇਰ ਬੜਬੀਰ,
ਇਹ ਪਿੰਡ ਭਲਾਣ ਭਲਾਣ ਪਿੰਡ ਦੇ ਵੱਡੇ ਸੂਰਮੇ ਹਨ।
ਸਰਭਗ ਸਿੰਘ ਯੋਗਾ ਬਟਾਲੀਏ,
ਭਾਈ ਸਰਭਗ ਸਿੰਘ ਯੋਗਾ ਸਿੰਘ ਇਹ ਬਟਾਲੀਏ ਬਟਾਲੇ ਦੇ ਹਨ।
ਪਰਮਾਨੰਦ ਰਾਮ ਚੰਦ ਧੀਰ,
ਪਰਮਾਨੰਦ ਤੇ ਰਾਮ ਚੰਦ ਇਹ ਵੀ ਧੀਰ ਜਵਾਨ, ਕਿਉਂਕਿ ਸਹਿਜਧਾਰੀ ਵੀ ਸਿੰਘਾਂ ਵਿੱਚ ਬਹੁਤ ਰਲੇ ਹੋਏ ਸਨ, ਜਿਹੜੇ ਚੰਗੇ ਸਹਤਰਧਾਰੀ ਸੂਰਮੇ ਸਨ।
ਪ੍ਰਹਲਾਦ ਸਿੰਘ ਗੁਲਾਬਾ ਬਿਪਰ,
ਭਾਈ ਪ੍ਰਹਲਾਦ ਸਿੰਘ ਤੇ ਗੁਲਾਬਾ ਸਿੰਘ ਇਹ ਪੰਡਤਾਂ ਵਿੱਚੋਂ ਹਨ।
ਕੇਸਰ ਸਿੰਘ ਛਿਬਰ ਦਿਜ ਜਾਨ,
ਭਾਈ ਕੇਸਰ ਸਿੰਘ ਛਿਬਰ ਜਾਤੀ ਵਿੱਚੋਂ ਜਿਹਨੇ ਰਹਿਤਨਾਮਾ ਲਿਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਿਹਾ, ਇਹ ਵੀ ਸੂਰਮਾ ਨਾਲ ਹੈ ਸਿੰਘਾਂ ਦੇ।
ਜੀਵਨ ਸਿੰਘ ਟਹਿਲ ਬੁੱਧ ਹਰ ਲੱਖ,
ਭਾਈ ਜੀਵਨ ਸਿੰਘ, ਭਾਈ ਟਹਿਲ ਸਿੰਘ, ਭਾਈ ਬੁੱਧ ਸਿੰਘ, ਭਾਈ ਲੱਖਾ ਸਿੰਘ।
ਪ੍ਰਧਾਨ ਸਿੰਘ ਦੇਵਾ ਹਰ ਗਿਆਨ,
ਭਾਈ ਪ੍ਰਧਾਨ ਸਿੰਘ, ਦੇਵਾ ਸਿੰਘ ਤੇ ਗਿਆਨ ਸਿੰਘ ਸੂਰਮੇ ਹਨ।
ਹਰ ਦਿੱਤ ਸਿੰਘ ਗੁਰ ਦਿੱਤ ਹਜ਼ੂਰੀ,
ਭਾਈ ਹਰਦਿੱਤ ਸਿੰਘ ਤੇ ਗੁਰਦਿੱਤ ਸਿੰਘ ਤੇ ਗੁਰੂ ਕਲਗੀਧਰ ਸਾਹਿਬ ਦੇ ਹਜ਼ੂਰ ਜਿਹੜੇ ਰਹੇ ਉਹ ਸਿੰਘ ਹਨ।
ਮੁਨਸ਼ੀ ਸੇਵਾ ਰਾਮ ਦਿਆਲ,
ਮੁਨਸ਼ੀ ਸੇਵਾ ਰਾਮ ਜੀ ਤੇ ਦਿਆਲ ਰਾਮ ਜੀ ਜਿਹੜੇ ਇਹ ਮੁਨਸ਼ੀਪਣੇ ਦਾ ਕੰਮ ਕਰਦੇ ਸੀ ਪਹਿਲਾਂ, ਇਹ ਵੀ ਸਿੰਘਾਂ ਵਿੱਚ ਰਲ ਗਏ ਹਨ ਆ ਕੇ।
ਸੂਬੇ ਖਾਨ ਸ਼ੇਰ ਮੁਹੰਮਦ,
ਦੇਖੋ ਸਿੰਘਾਂ ਵਿੱਚ ਬਾਣੀਏ ਵੀ ਰਲ ਗਏ, ਪੰਡਿਤ ਵੀ ਰਲ ਗਏ, ਕਈ ਸਿਆਣੇ ਸਮਝਦਾਰ ਮੁਸਲਮਾਨ ਵੀ ਆ ਗਏ ਹਨ। ਐਸੀ ਗੱਲ ਨਹੀਂ ਸੀ ਵੀ ਸਾਰੇ ਮੁਸਲਮਾਨ, ਹੁਣੇ ਦੱਸ ਕੇ ਹਟਣੀ, ਕੋਈ ਧਰਮ ਮਾੜਾ ਨਹੀਂ ਹੁੰਦਾ, ਬੰਦੇ ਦੀ ਸੋਚ ਮਾੜੀ ਹੁੰਦੀ ਹੈ, ਬੰਦੇ ਮਾੜੇ ਹੁੰਦੇ ਨੇ, ਮਾਫ ਕਰਨਾ, ਅਸੀਂ ਫਿਰ ਸਾਰੇ ਧਰਮ ਨੂੰ ਵੱਡਾ ਧਰ ਲੈਂਦੇ ਹਾਂ, ਫਿਰ ਅਸੀਂ ਚੰਗੇ ਮਾੜੇ ਨੂੰ ਇੱਕੋ ਰੱਸੇ ਦੱਬ ਦਿੰਦੇ ਹਾਂ। ਹੁਣ ਕੀ ਹੈ, ਕੋਈ ਵਿਚਾਰਾ ਇਹੋ ਜਿਹਾ ਆ ਜਾਵੇ ਭਾਵੇਂ ਭਾਵਨਾ ਵਾਲਾ, ਕਹਾਂਗੇ ਜੀ ਇਹ ਤੇ ਆਰ ਐਸ ਐਸ ਵਾਲੇ ਨੇ। ਹੁਣ ਨੈੱਟ ਦਾ ਪ੍ਰੋਗਰਾਮ ਚੱਲ ਪਿਆ, ਬੜੇ ਬੜੇ ਐਸੇ ਮਹਾਂਪੁਰਖਾਂ ਦੀਆਂ ਜਿਹੜੇ ਬੜੇ ਨਿਤਨੇਮੀ ਨੇ, ਗੁਰਮਤ ਦੇ ਧਾਰਨੀ ਨੇ, ਗੁਰਮਤ ਤੋਂ ਇੱਕ ਅੰਚ ਉਲਾਂਭੇ ਜਾਣ ਵਾਲੇ ਨੇ, ਉਹੋ ਜਿਹੇ ਗੁਰਮੁਖਾਂ ਦੀਆਂ ਫੋਟੋਆਂ ਨਾ ਨਿਰਮਲੇ ਉਦਾਸੀ ਸੰਤਾਂ ਨਾਲ ਲਿਥੀਆਂ ਹੋਈਆਂ, ਉਹ ਵੀ ਨੈੱਟ 'ਤੇ ਪਾ ਕੇ ਥੱਲੇ ਲਿਖਿਆ ਜੀ ਆਹ ਦੇਖੋ ਆਰ ਐਸ ਐਸ ਦੇ ਏਜੰਟ ਬੈਠੇ। ਸਾਨੂੰ ਸਾਰੀ ਆਰ ਐਸ ਦਿਖੀ ਜਾਂਦੀ ਹੈ। ਹਾਂ ਠੀਕ ਹੈ, ਆਰ ਐਸ ਐਸ ਹੈਗੇ ਨੇ, ਇੱਕ ਹਿੰਦੂ ਪ੍ਰੀਸ਼ਦ ਹੈਗੀ ਹੈ, ਉਹਨਾਂ ਵਿੱਚ ਬੰਦੇ ਗਲਤ ਹੈਗੇ ਨੇ, ਪਰ ਸਾਰਿਆਂ ਨੂੰ ਆਪਾਂ ਇੱਕ ਗੱਲ ਰਸੇ ਦੱਬਾਂਗੇ, ਉਹਦੇ ਵਿੱਚ ਵੀ ਫਿਰ ਚੰਗਾ ਨਹੀਂ, ਕਿਉਂਕਿ ਗੁਰੂ ਕਲਗੀਧਰ ਸਾਹਿਬ ਨੇ ਦਸਾਂ ਗੁਰੂਆਂ ਨੇ ਕਿਸੇ ਵੀ ਜਾਤੀ ਨੂੰ ਮਾੜਾ ਨਹੀਂ ਕਿਹਾ, ਉਹਦੇ ਕਰਮ ਨੂੰ ਮਾੜਾ ਕਿਹਾ, ਉਹਦੀ ਕਰਤੂਤ ਨੂੰ ਮਾੜਾ ਕਿਹਾ ਅਤੇ ਮਾੜੇ ਦਾ ਹੱਥ ਭਾਈ ਫਿਰ ਆਪਣੇ ਵਿੱਚ ਵੀ ਦੇਖੋ, ਜਿਨ੍ਹਾਂ ਨੇ ਆਪ ਮੂਹਰੇ ਹੋ ਕੇ ਪੰਥ ਦਾ ਨੁਕਸਾਨ ਕਰਵਾ ਦਿੱਤਾ। ਮਾੜੇ ਤਾਂ ਕਿਸੇ ਥਾਂ ਵੀ ਪੈਦਾ ਹੋ ਸਕਦੇ ਨੇ, ਮਾੜੇ ਮਾੜੇ ਹੁੰਦੇ ਨੇ, ਚੰਗੇ ਚੰਗੇ ਹੁੰਦੇ ਨੇ, ਲੋੜ ਤਾਂ ਚੰਗੇ ਅਤੇ ਮਾੜੇ ਦੀ ਪਰਖ ਕਰਨ ਦੀ, ਉਹਨਾਂ ਦੀ ਵੰਡ ਪਾਉਣ ਦੀ ਹੈ ਵੀ ਚੰਗੇ ਨੂੰ ਚੰਗਾ ਸਮਝਿਆ ਜਾਏ, ਮਾੜੇ ਨੂੰ ਮਾੜਾ ਸਮਝਿਆ ਜਾਏ, ਅਤੇ ਜੇ ਕੋਈ ਚੰਗਾ। ਸੰਤ ਮਹਾਰਾਜ ਬਾਬਾ ਤਰਸਿੰਘ ਜੀ ਦੇ ਸੇਵਕ ਸਨ ਭਾਈ ਸ਼ਿਆਮ ਸਿੰਘ ਜੋਗੇ ਵਾਲੇ, ਉਹ ਬਾਜਾ ਨਾ ਟੇਬਲ 'ਤੇ ਰੱਖ ਕੇ ਕੀਰਤਨ ਕਰਦੇ ਹੁੰਦੇ ਸੀਗੇ, ਅਨਪੜ੍ਹ ਕੀਰਤਨ ਬਹੁਤ ਕਰਦੇ ਸੀ। ਉਹ ਜਦੋਂ ਕੀਰਤਨ ਕਰਨ ਲੱਗੇ ਇੱਕ ਮਾਈ ਕਹਿੰਦੀ ਆ ਹੁਣ ਆਹ ਖੜਾ ਕਰਤਾ ਜਿਹਦੇ ਨਾਂ ਪੱਗ ਚੱਜ ਦੀ ਅਤੇ ਆਹ ਢਿੱਲਾ ਜਿਹਾ ਖਰਦਾ ਦਾ ਚੋਲਾ ਪਾਇਆ, ਉਹ ਸੀਗਾ ਖੁੱਲ੍ਹੇ ਦੇ ਸੁਭਾਅ ਦਾ। ਕਹਿੰਦਾ ਮਾਤਾ ਜੀ ਜੇ ਚੱਲਣ ਨੂੰ ਵਧੀਆ ਹੋਵੇ ਮੀਣਾ ਕਰਕੇ ਤਾਂ ਨਹੀਂ ਮਾਰਨਾ। ਪਹਿਲਾਂ ਕਹਿੰਦੇ ਜੇ ਬਲਦ ਚੱਲਣ ਨੂੰ ਚੰਗਾ ਹੈ, ਜੇ ਹੈ ਵਿਚਾਰਾ ਮੀਣਾ ਚੱਲਣ ਨੂੰ ਚੰਗਾ, ਵੀ ਜੇ ਚੱਲਣ ਨੂੰ ਠੀਕ ਹੈ ਮੀਣਾ ਕਰਕੇ ਤਾਂ ਨਹੀਂ ਮਾਰਨਾ, ਤੂੰ ਪਹਿਲਾਂ ਮੇਰਾ ਕੀਰਤਨ ਤਾਂ ਸੁਣ ਲੈ, ਜੇ ਤੈਨੂੰ ਚੰਗਾ ਲੱਗਿਆ ਫਿਰ ਤੂੰ ਕਹਿ ਦੇ। ਇਹ ਮੈਂ ਕਈ ਵਾਰੀ ਅਸੀਂ ਇਹੋ ਜਿਹੀ ਭੁੱਲ ਵਿੱਚ ਵੀ ਪੈ ਜਾਂਦੇ ਹਾਂ। ਆ ਦੇਖੋ ਸਿਆਣੇ ਮੁਸਲਮਾਨ ਵੀ ਜਿਨ੍ਹਾਂ ਦਾ ਨਾਮ ਭਾਈ ਸਾਹਿਬ ਲਿਖਦੇ ਨੇ ਇੱਥੇ, ਕਿ ਉਹ ਵੀ ਪੰਥ ਵਿੱਚ ਆਏ, ਸੂਬੇ ਖਾਨ, ਸ਼ੇਰ ਮੁਹੰਮਦ ਖਾਨ। ਹੁਣ ਸ਼ੇਰ ਮੁਹੰਮਦ ਖਾਨ ਦੇਖ ਲਓ ਮਲੇਰਕੋਟ ਦਾ ਮੁਸਲਮਾਨ, ਜਿਹੜਾ ਨਾਲੇ ਗੁਰੂ ਘਰ ਨਾਲ ਬੈਰ ਰੱਖਦਾ ਸੀ, ਅਤੇ ਸਾਹਿਬਜ਼ਾਦਿਆਂ ਦਾ ਹਾਦਾ ਨਾਰਾ ਉਹਨੇ ਮਾਰਿਆ, ਅਤੇ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਰਾਏਕੋਟ ਟਾਹਲੀਆਣਾ ਸਾਹਿਬ ਨੂਰੇ ਮਾਈ ਤੋਂ ਸਾਹਿਬਜ਼ਾਦਿਆਂ ਦੀ ਖਬਰ ਸੁਣੀ, ਉੱਥੇ ਕਾਂਹੀ ਦਾ ਬੂਟਾ ਪੱਟ ਕੇ ਆਖਿਆ ਸੀ ਆਹ ਜ਼ੁਲਮ ਰਾਜ ਦੀ ਜੜ੍ਹ ਪੱਟ ਦਿੱਤੀ, ਅਤੇ ਇੱਥੇ ਨਾਲ ਬਚਨ ਕਿਹਾ ਇੱਕ ਮਲੇਰੀਅਨ ਕੀ ਜੜ ਹਰੀ, ਵੀ ਇੱਕ ਮਲੇਰ ਨੇ ਇਹ ਮਲੇਰਕੋਟ ਵਾਲੇ ਮਲੇਰ ਮੁਸਲਮਾਨ ਮਲੇਰ ਜਾਤੀ ਚੋਂ ਵੀ ਇਹਨਾਂ ਨੇ ਇੱਕ ਜੜ ਹਰੀ ਰਹੇਗੀ, ਸਿਰਫ ਇਹਨਾਂ ਸ਼ਬਦ ਕਹਿਣ 'ਤੇ ਵੀ ਇਹ ਬੱਚਿਆਂ ਦਾ ਕੀ ਕਸੂਰ ਹੈ। ਹਾਲਾਂਕਿ ਸ਼ੇਰ ਮੁਹੰਮਦ ਖਾਂ ਸਦਾ ਹੀ ਗੁਰੂ ਘਰ ਦੇ ਵਿਰੁੱਧ ਲੜਦਾ ਰਿਹਾ, ਚੱਪੜਚਿੜੀ ਦੇ ਮੈਦਾਨ ਵਿੱਚ ਸ਼ੇਰ ਮੁਹੰਮਦ ਖਾਂ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ, ਇਤਿਹਾਸ ਵਿੱਚ ਸਾਰਾ ਇਹ ਕਥਾ ਆਉਂਦੀ ਹੈ। ਅਤੇ ਜਦੋਂ ਮਾਝੇ ਵਾਲੇ ਸਿੰਘ ਬੰਦਾ ਬਹਾਦਰ ਨੂੰ ਮਿਲਣ ਵਾਸਤੇ ਆ ਰਹੇ ਸੀ, ਵਜੀਦ ਖਾਂ ਨੇ ਸ਼ੇਰ ਮੁਹੰਮਦ ਖਾਂ ਨੂੰ ਹੀ ਭੇਜਿਆ ਸੀ ਮੂਹਰੇ ਵੀ ਸਤਲੁਜ 'ਤੇ ਜਾ ਕੇ ਆਪਦਾ ਜਥਾ ਲੈ ਕੇ ਉਹਨਾਂ ਨੂੰ ਰੋਕੋ ਸਿੰਘਾਂ ਨੂੰ। ਸ਼ੇਰ ਮੁਹੰਮਦ ਖਾਂ ਉੱਥੇ ਮਾਝੇ ਵਾਲੇ ਸਿੰਘਾਂ ਨਾਲ ਵੀ ਲੜਿਆ ਸੀ। ਦੇਖੋ ਇੱਕ ਪਾਸੇ ਦੁਸ਼ਮਣੀ ਚੱਲ ਰਹੀ ਹੈ, ਪਰ ਜੇ ਉਹਨੇ ਇੱਕ ਕੰਮ ਚੰਗਾ ਕੀਤਾ ਨਾ ਤਾਂ ਸਾਡੇ ਗੁਰੂ ਨੇ ਉਹ ਵੀ ਭੁਲਾਇਆ ਨਹੀਂ, ਉਹ ਵੀ ਚੇਤੇ ਰੱਖਿਆ। ਇੱਥੋਂ ਤੱਕ ਗੁਰੂ ਦਾ ਵਚਨ 1947 'ਚ ਮੇਰਾ ਪਿੰਡ ਮਲੇਰਕੋਟਲੇ ਦੀ ਹੱਦ 'ਤੇ ਹੈ, ਢਟੋਗਲ ਪਿੰਡ ਹੈ। ਸ਼ਹੀਦ ਸਰਦਾਰ ਭਗਤ ਸਿੰਘ ਢਟੋਗਲ ਦੇ ਹੋਏ ਨਾ ਮੇਰੇ ਸਕੇ ਬਾਬਾ ਜੀ, ਜਿਨ੍ਹਾਂ ਨੇ ਆਹ ਪਰਚਾ ਮੰਡਲ ਲਹਿਰ ਖੜੀ ਕੀਤੀ। ਸਰਦਾਰ ਸੇਵਾ ਸਿੰਘ ਠੀਕਰੀਆਂ ਨੂੰ ਪ੍ਰਧਾਨ, ਉਹਨਾਂ ਫਿਰ ਪਰਜਾ ਮੰਡਲੀਆਂ ਨੇ ਬਣਾਇਆ ਸੀ, ਫਿਰ ਬਾਅਦ 'ਚ ਇਹਨਾਂ ਉਹਨਾਂ ਦੇ ਸ਼ਹੀਦੀ ਤੋਂ ਬਾਅਦ ਇਹ ਪ੍ਰਧਾਨ ਬਣੇ ਸੀ। 47 'ਚ ਦੱਸਦੇ ਨੇ ਵੀ ਜਿਹੜਾ ਬੰਦਾ ਮਲੇਰਕੋਟਲੇ ਦੀ ਹੱਦ 'ਚ ਵੜ ਗਿਆ ਮੁਸਲਮਾਨ, ਉਹਨੂੰ ਗੁਰਸਿੱਖਾਂ ਨੇ ਦੀ ਛੇੜਿਆ। ਕਹਿੰਦੇ ਵੀ ਹੁਣ ਮਲੇਰਕੋਟਲੇ ਦੀ ਹੱਦ 'ਚ ਵੜ ਗਿਆ, ਗੁਰੂ ਕਲਗੀਧਰ ਸਾਹਿਬ ਦੇ ਬੱਚਿਆਂ ਦੇ ਹਾਂ ਦਾ ਨਾਰਾ ਮਾਰਿਆ ਸੀ, ਹੁਣ ਇੱਥੇ ਨਹੀਂ ਆਪਾਂ ਕੁਛ ਕਹਿਣਾ। ਜਾਣੀ ਏਡੇ ਗੁਰੂ ਦੇ ਵਚਨ ਦੇ ਆ ਉਹਨਾਂ ਅਨਪੜ੍ਹ ਭਾਵਨਾ ਵਾਲੇ ਗੁਰਸਿੱਖਾਂ ਨੇ ਆਏ ਪਹਿਰਾ ਦਿੱਤਾ। ਇਹ ਹੈ ਦੇਖੋ ਗੁਰੂ ਦੇ ਬਚਨਾਂ 'ਤੇ ਇੱਕ ਇੱਕ ਚੰਗਾ ਕੀਤਾ ਅਤੇ ਗੁਰੂ ਨੇ ਸਦਾ ਹੀ ਉਹਨੂੰ ਚੇਤੇ ਰੱਖਿਆ। ਇੱਕ ਸ਼ਬਦ ਚੰਗਾ ਕਹਿਣ ਨਾਲ ਹੈ ਉਹ ਵੀ ਮੁਸਲਮਾਨ, ਮੁਸਲਮਾਨ ਹੋਵੇ ਜਾਂ ਕੋਈ ਹੋਰ ਹੋਵੇ, ਉਹ ਚੰਗਾ ਤਾਂ ਉਹਨੂੰ ਚੰਗਾ ਹੀ ਮੰਨਣਾ, ਜੇ ਮਾੜਾ ਤਾਂ ਫਿਰ ਮਾੜਾ ਹੀ ਹੈ। ਸੋ ਸਾਧ ਸਿੰਘ ਜੀ ਇੱਥੇ ਜਿੱਥੇ ਬਾਣੀਆਂ ਵਿੱਚੋਂ, ਪੰਡਤਾਂ ਵਿੱਚੋਂ ਅਤੇ ਦੂਸਰੇ ਧਰਮਾਂ ਵਿੱਚੋਂ, ਮੁਸਲਮਾਨਾਂ ਵਿੱਚੋਂ ਵੀ ਕਈ ਸੂਰਮੇ ਜਿਹੜੇ ਉਹ ਆਏ ਹਨ।
ਜਾਤੀ ਖਾਂ ਮੋਹਕਮ ਜਮਾਲ,
ਜਾਤੀ ਖਾਂ ਤੇ ਮੋਹਕਮ ਖਾਂ ਤੇ ਜਮਾਲ ਖਾਂ ਇਹ ਵੀ ਪੰਥ ਵਿੱਚ ਆ ਕੇ ਰਲ ਗਏ ਹਨ।
ਲੰਬ ਬਹਾਦਰ ਸਿੰਘ ਸੁਹਾਵਾ,
ਲੰਬ ਜਾਤੀ ਚੋ ਭਾਈ ਬਹਾਦਰ ਸਿੰਘ ਜੀ, ਭਾਈ ਸੁਹਾਵਾ ਸਿੰਘ ਜੀ,
ਹਰੀ ਰਾਮ ਚੋਪੜਾ ਆਹੇ,
ਤੇ ਹਰੀ ਰਾਮ ਚੋਪੜਿਆਂ ਵਿੱਚੋਂ ਆ ਗਿਆ ਹੈ।
ਚੰਪਾ ਸਿੰਘ ਹੀਰਾ ਫੇਰੂ ਸਿੰਘ,
ਭਾਈ ਚੰਪਾ ਸਿੰਘ ਹੀਰਾ ਸਿੰਘ ਫੇਰੂ ਸਿੰਘ,
ਸੋਜਾ ਸਿੰਘ ਭਾਗ ਮਲ ਚਾਹੇ,
ਸੋਭਾ ਸਿੰਘ ਤੇ ਭਾਗ ਮਲ ਇਹ ਵੀ ਚਾਹ ਕੇ ਆ ਗਏ ਹਨ ਸੂਰਮੇ।
ਸੁਖਾ ਸਿੰਘ ਲਾਲ ਸਿੰਘ ਮੂੜਾ,
ਭਾਈ ਸੁਖਾ ਸਿੰਘ, ਭਾਈ ਲਾਲ ਸਿੰਘ, ਭਾਈ ਮੂਲਾ ਸਿੰਘ,
ਧਿਆਨ ਸਿੰਘ ਨਿਹਾਲ ਸੁਨਾਕ,
ਭਾਈ ਧਿਆਨ ਸਿੰਘ, ਭਾਈ ਨਿਹਾਲ ਸਿੰਘ ਇਹ ਵੀ ਸੁਣ ਕੇ ਆ ਗਏ ਹਨ ਪੰਥ ਚ।
ਟਹਿਲ ਸਿੰਘ ਕੀਰਤ ਸਿੰਘ ਦਾਨ,
ਭਾਈ ਟਹਿਲ ਸਿੰਘ, ਭਾਈ ਕੀਰਤ ਸਿੰਘ ਇਹ ਦਾਨੇ ਸਿਆਣੇ।
ਦਰਗਾਹਾ ਸਿੰਘ ਮੋਹਰ ਬੇਬਾਕ,
ਭਾਈ ਦਰਗਾਹ ਸਿੰਘ, ਭਾਈ ਮੋਹਰ ਸਿੰਘ ਇਹ ਵੀ ਸਿਆਣੇ ਚੰਗੇ ਪਵਿੱਤਰ ਸੂਰਮੇ।
ਲੱਖਾ ਸਿੰਘ ਮੋਲਕ ਬਾਹਰ ਹਰ,
ਭਾਈ ਲੱਖਾ ਸਿੰਘ, ਭਾਈ ਮੋਲਕ ਸਿੰਘ, ਭਾਈ ਦਰਗਾਹ ਸਿੰਘ,
ਸੰਤ ਸਿੰਘ ਬੇਦੀ ਗੋਰਿਅੰਸ,
ਭਾਈ ਸੰਤ ਸਿੰਘ ਜੀ ਬੇਦੀ ਵੰਸ ਵਿੱਚੋਂ ਆ ਗਏ ਹਨ।
ਕੇਸਰ ਸਿੰਘ ਸੋਢੀ ਮੀਰੀ ਹਰ,
ਕੇਸਰ ਸਿੰਘ ਤੇ ਭਾਈ ਮੀਰੀ ਸਿੰਘ ਇਹ ਜਿਹੜੇ ਬਾਵੇ ਕੇ ਵੱਜਦੇ ਨੇ ਇਹ ਵੀ ਨਾਲ ਨੇ ਪੰਥ ਦੇ।
ਕਾਹਨ ਬਿਨੋਦ ਸਿੰਘ ਅਵਤੰਸ,
ਭਾਈ ਕਾਹਨ ਸਿੰਘ ਤੇ ਬਿਨੋਦ ਸਿੰਘ ਇਹ ਅਵਤੰਸ ਗੁਰੂ ਦੀ ਅੰਸ ਵੰਸ, ਗੁਰੂ ਦੇ ਪਰਿਵਾਰ ਵਿੱਚੋਂ ਇਹ ਵੀ ਹਨ। ਸੋ ਸਤ ਸਿੰਘ ਜੀ ਐਸੇ ਸੂਰਮਿਆਂ ਦੇ ਜੋ ਨਾਮੀ ਗ੍ਰਾਮੀ ਉਹਨਾਂ ਦੇ ਨਾਮ ਇੱਥੇ ਭਾਈ ਸਾਹਿਬ ਲਿਖਦੇ ਨੇ। ਹੁਣ ਵਿੱਚ ਦੀ ਥੋੜ੍ਹੀ ਜੀ ਅੱਜ ਦੀ ਗੱਲ ਵੀ ਪੰਥ ਰਤਨ ਵਿਦਿਆ ਮਾਰਤੰਡ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰ ਵਾਲਿਆਂ ਪਿੰਡਰਾਂ ਵਾਲਿਆਂ ਦੀ ਅੱਜ ਵਰਸ਼ੀ ਹੈ। ਪਿੰਡਰਾਂ ਵਾਲਾ ਨਾਮ ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਦਾ ਜਨਮ ਨਗਰ ਪਿੰਡਰਾਂ ਸੀ, ਉਹ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਨਾਮ 'ਤੇ ਪਿੰਡਰਾਂ ਉਹਨਾਂ ਨੇ ਆਪਣੇ ਖੇਤ 'ਚ ਗੁਰਦੁਆਰਾ ਸਾਹਿਬ ਆਪਣਾ ਸਿੱਖੀ ਦਾ ਕੇਂਦਰ ਬਣਾਇਆ, ਆਪਣੇ ਖੇਤ ਗੁਰਦੁਆਰਾ ਬਣਾਇਆ, ਆਪਣਾ ਅੱਡਾ ਉੱਥੇ ਰੱਖਿਆ। ਉੱਥੋਂ ਇਹ ਦਮਦਮੇ ਟਕਸਾਲ ਦਾ ਨਾਮ ਪਿੰਡਰਾਂ ਵਾਲੀ ਸੰਪਰਦਾ ਪਿਆ। ਸੰਤ ਬਾਬਾ ਸੁੰਦਰ ਸਿੰਘ ਜੀ ਨੇ ਦੋ ਅਸਥਾਨ ਮੇਨ ਬਣਾਏ, ਇੱਕ ਪਿੰਡਰ ਕਲਾਂ ਗੁਰਦੁਆਰਾ ਅਖੰਡ ਪ੍ਰਕਾਸ਼ ਅਤੇ ਦੂਸਰਾ ਬੋਪਾ ਰਾਏ ਕਲਾਂ ਗੁਰਦੁਆਰਾ ਸੱਚਖੰਡ ਬੋਪਾ ਰਾਏ ਕਲਾਂ। ਮਹਾਂਪੁਰਖ ਬੋਪਾ ਰਾਏ ਜ਼ਿਆਦਾ ਰਹਿੰਦੇ, ਪਿੰਡਰੀ ਥੋੜ੍ਹਾ ਰਹਿੰਦੇ, ਅਤੇ ਪਿੰਡਾਂ ਨਾਲੋਂ ਵੀ ਜ਼ਿਆਦਾ ਬੋਪਾ ਰਾਏ ਨੂੰ ਮਹਾਂਪੁਰਖ ਜ਼ਿਆਦਾ ਪ੍ਰੇਮ ਕਰਦੇ ਸੀ। ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀਆਂ ਦੇ ਮੁਖੀ ਵਿਦਿਆਰਥੀਆਂ ਵਿੱਚੋਂ ਸਨ। ਮਹਾਂਪੁਰਖਾਂ ਦਾ ਜਨਮ ਨਗਰ ਅਖਾੜਾ ਜੋ ਜਗਰਾਵਾਂ ਦੇ ਨਾਲ ਹੈ, ਸਰਦਾਰ ਰੂਪ ਸਿੰਘ ਔਰ ਮਾਤਾ ਅਨੰਦ ਕੌਰ ਦੇ ਗ੍ਰਹਿ ਵਿਖੇ 1902 12 ਫਰਵਰੀ ਮਾਘ ਦੀ ਪੁੰਨਿਆ ਨੂੰ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਜਨਮ ਹੋਇਆ ਅਤੇ ਛੋਟੇ ਹੁੰਦਿਆਂ ਦੀ ਮਾਤਾ ਚੜ੍ਹਾਈ ਕਰ ਗਈ ਸੀ। ਫਿਰ ਭੂਆ ਜੀ ਸਾਹਿਬ ਕੌਰ ਕੋਲ ਕਿਸ਼ਨਪੁਰਾ ਜਿੱਥੇ ਬਾਬਾ ਵਿਸਾਖਾ ਸਿੰਘ ਜੀ ਜਿਹੜੇ ਪੰਥ ਰਤਨ ਜਿਹਨੂੰ ਖਿਤਾਬ ਸੀਗਾ, ਜਿਹੜੇ ਉਸ ਟਾਈਮ ਜਿਹਨੇ ਮਾਲਵਾ ਇਤਿਹਾਸ ਲਿਖਿਆ ਉਸ ਨਗਰ 'ਚ ਰਹੇ ਪੜ੍ਹੇ। ਫਿਰ ਇਹਨਾਂ ਨੇ ਮੁੱਢਲੀ ਵਿੱਦਿਆ ਆਪਣੇ ਤਾਇਆ ਜੀ ਭਾਈ ਕਾਨ ਸਿੰਘ ਕੋਲੋਂ ਪੜ੍ਹੀ। ਫਿਰ ਇਹਨਾਂ ਨੇ ਤੁਰ ਫਿਰ ਕੇ ਲਾਲ ਦਾਸ ਜੀ ਉਦਾਸੀ ਸੰਤ ਸਨ ਜਿਨ੍ਹਾਂ ਕੋਲੋਂ ਸੰਤ ਗੁਰਬਚਨ ਸਿੰਘ ਜੀ ਨੇ ਵੇਦਾਂਤ ਦੇ ਗ੍ਰੰਥ ਪੜ੍ਹੇ ਔਰ ਮਹਾਂਭਾਰਤ ਵਗੈਰਾ ਹਿੰਦੂ ਮਤ ਦੇ ਕਾਫੀ ਗ੍ਰੰਥ ਪੜ੍ਹੇ ਅਤੇ ਮਨ ਵਿੱਚ ਲਾਲਸਾ ਜਾਗੀ ਵੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹਨੇ ਚਾਹੀਦੇ ਹੈ। ਉਹ ਟਾਈਮ ਕਹਿੰਦੇ ਨੇ ਫਰੀਦਕੋਟ ਵਾਲਾ ਟੀਕਾ ਬੜੀ ਮੁਸ਼ਕਲ ਨਾਲ ਭਾਲ ਕੇ ਲਿਆਂਦਾ, ਮਹਾਂਪੁਰਖਾਂ ਨੇ ਉਹ ਬੜਾ ਪੜ੍ਹਿਆ ਅਤੇ ਉਹਦਾ ਬੜਾ ਅਧਿਐਨ ਕੀਤਾ, ਪਰ ਮਨ ਵਿੱਚ ਅਜੇ ਭੁੱਖ ਸੀ ਵੀ ਕਿਸੇ ਪੂਰਨ ਬੀਤਰਾਗ ਮਹਾਂਪੁਰਖ ਦੇ ਕੋਲੋਂ ਇਹ ਗੁਰਬਾਣੀ ਦੇ ਗੋਝ ਅਰਥ ਭਾਵ ਸਮਝੇ ਜਾਣ। ਬਸ ਇਹਨਾਂ ਦੀ ਇੱਛਾ ਨੂੰ ਫਲ ਲੱਗਣਾ ਸੀ ਕਿ ਜਦੋਂ ਜੈਤੋ ਦਾ ਮੋਰਚਾ ਲੱਗਿਆ ਉਹ ਟਾਈਮ ਕਹਿੰਦੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਇੱਥੇ ਇੱਕ ਸਮਾਗਮ ਹੋਇਆ ਇੱਥੇ ਅਖਾੜੇ ਨਗਰ ਵਿੱਚ ਆਏ। ਉਹ ਟਾਈਮ ਸੰਤ ਗੁਰਬਚਨ ਸਿੰਘ ਜੀ ਕੋਈ 15-16 ਸਾਲ ਦੀ ਉਮਰ ਦੇ ਸਨ, ਆਪਦੇ ਪਿਤਾ ਜੀ ਰੂਟ ਸਿੰਘ ਜੀ ਨਾਲ ਖੇਤੀ ਦਾ ਕੰਮ ਕਰਦੇ ਸੀ। ਸੰਤ ਬਾਬਾ ਸੁੰਦਰ ਸਿੰਘ ਜੀ ਦੀ ਪਹਿਲੀ ਕਥਾ ਅਖਾੜੇ ਵਿੱਚ ਸੰਤ ਗੁਰਬਚਨ ਸਿੰਘ ਜੀ ਨੇ ਸੁਣੀ ਅਤੇ ਕਥਾ ਕੀ ਸੁਣੀ, ਐਂ ਸਮਝੋ ਵੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਪਹਿਲੇ ਦਰਸ਼ਨ ਕਰਕੇ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਹੀ ਹੋ ਬੈਠੇ ਨਾ, ਇਸ ਤਰ੍ਹਾਂ ਸੰਤ ਗੁਰਬਚਨ ਸਿੰਘ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਨਹੀਂ ਹੋ ਗਏ। ਕਥਾ ਸੁਣਦੇ ਗਏ ਅਤੇ ਬਰਾਗ ਵਿੱਚ ਆਉਂਦੇ ਗਏ। ਕਥਾ ਸਮਾਪਤ ਹੋਈ, ਸੰਤਾਂ ਦੇ ਆਸਣ 'ਤੇ ਗਏ, ਸੰਤਾਂ ਨੂੰ ਫਤਿਹ ਗਜਾਈ, ਸੰਤਾਂ ਨੇ ਰਾਜੀ ਖੁਸ਼ੀ ਪੁੱਛੀ, ਇੱਥੋਂ ਪ੍ਰੇਮ ਪੈ ਗਿਆ। ਫਿਰ 1921 ਵਿੱਚ ਸਾਉਣ ਦੇ ਸੰਗਰਾਂਦ ਨੂੰ ਮਹਾਂਪੁਰਖ ਪਿੰਡਰੀ ਪਹੁੰਚੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਅਤੇ ਮਹਾਂਪੁਰਖਾਂ ਨੇ ਹਾਲ ਚਾਲ ਪੁੱਛਿਆ, ਬੜੇ ਖੁਸ਼ ਹੋਏ। ਉਹ ਟਾਈਮ ਸੰਤ ਗੁਰਬਚਨ ਸਿੰਘ ਜੀ ਨੇ ਬਹੁਤ ਅਧੀਨਗੀ ਨਾਲ ਕਿ ਮੋਹੇ ਨਿਰਗੁਣ ਦਿੱਤੇ ਥਾਂ ਸੰਤ ਧਰਮਸਾਲੀ ਹੈ, ਹੇ ਮਹਾਂਪੁਰਖੋ ਮੇਰੇ ਵਰਗੇ ਨਿਆਸਰਿਆਂ ਨੂੰ ਵੀ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ। ਮਹਾਂਪੁਰਖਾਂ ਨੇ ਭਾਈ ਅਸੀਂ ਤੇਰੇ ਵਰਗਿਆਂ ਨੂੰ ਭਾਲਦੇ ਫਿਰਦੇ ਹਾਂ, ਕਿਉਂਕਿ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਇਉਂ 1921 ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂਵਾਲਾ ਦੇ ਜਥੇ ਵਿੱਚ ਸ਼ਾਮਿਲ ਹੋਏ। 1921 ਤੋਂ ਲੈ ਕੇ 30 ਤੱਕ ਮਹਾਂਪੁਰਖਾਂ ਦੇ ਅੰਤਮ ਸਰੀਰ ਛੱਡਣ ਤੱਕ ਅਤੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ, ਕਥਾ ਦਾ ਪਾਠ ਪੂਰੇ ਕਰਦੇ। ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੰਤ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਕਰਨ 'ਤੇ ਇੱਕ ਪੂਰੀ ਕਥਾ ਸੰਪੂਰਨ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿੱਚ ਚਿੱਠੀ ਭੇਜੀ, ਮਹਾਂਪੁਰਖਾਂ ਨੇ ਕਥਾ ਉੱਥੇ ਕਰਨੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਨੇ 1925 ਈਸਵੀ 'ਚ 5 ਅਕਤੂਬਰ ਨੂੰ ਮਹਾਂਪੁਰਖਾਂ ਦਾ ਹੁਕਮ ਵਚਨ ਮੰਨ ਕੇ ਦਮਦਮਾ ਸਾਹਿਬ ਕਥਾ ਕੀਤੀ। ਉਹ ਟਾਈਮ ਸੰਤ ਗੁਰਬਚਨ ਸਿੰਘ ਜੀ ਕਥਾ ਦਾ ਪਾਠ ਪੂਰੇ ਕਰਦੇ ਹੁੰਦੇ ਸਨ। 5 ਅਕਤੂਬਰ ਨੂੰ ਕਥਾ ਕਰਕੇ ਸ਼ੁਰੂ ਕਰਕੇ 13 ਜਨਵਰੀ ਨੂੰ ਮੱਧ ਲਾਇਆ ਸੰਤ ਬਾਬਾ ਸੁੰਦਰ ਸਿੰਘ ਜੀ ਨੇ। 26 ਮਾਰਚ 1926 ਨੂੰ ਕਥਾ ਦਾ ਭੋਗ ਪਾਇਆ, ਬਹੁਤ ਵੱਡਾ ਜੱਗ ਹੋਇਆ। ਸੰਤ ਬਾਬਾ ਬਹਾਦਰ ਸਿੰਘ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਬੜਾ ਆਪੋ ਵਿੱਚ ਪਿਆਰ ਸੀ ਅਤੇ ਜੈਤੋ ਦੇ ਮੋਰਚੇ ਵੇਲੇ ਜਦੋਂ ਫਿਰ ਉੱਥੇ ਅਖੰਡ ਪਾਠ ਸਾਹਿਬ ਸਿੰਘਾਂ ਨੇ ਰੱਖੇ ਉਹਦੇ ਵਿੱਚ ਵੀ ਦੋਨੋਂ ਇਕੱਠੇ ਸ਼ਾਮਿਲ ਹੋਏ। ਆਮ ਹੀ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਕੋਲ ਆਉਂਦੇ ਜਾਂਦੇ, ਮਹਾਂਪੁਰਖ ਵੀ ਉੱਥੇ ਜਾਂਦੇ ਰਹਿੰਦੇ, ਇਸ ਤਰ੍ਹਾਂ ਦਾ ਪਿਆਰ ਸੀ। ਫਿਰ ਇੱਕ ਵਾਰੀ ਬੋਪਾ ਰਹੇ ਕਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਆਖਿਆ ਵੀ ਕੋਈ ਜਪਜੀ ਸਾਹਿਬ ਦੇ ਅਰਥ ਸੁਣਾਵੇ। ਥੋੜ੍ਹੇ ਤੋਂ ਥੋੜ੍ਹੇ ਸਮੇਂ 'ਚ ਸੰਤ ਗੁਰਬਚਨ ਸਿੰਘ ਜੀ ਨੇ ਫਿਰ ਕਵਿਤਾ ਦੇ ਰੂਪ ਵਿੱਚ ਤੇਰੀ ਕਿਰਪਾ ਸੀ ਉਹਦਾ ਹੈਡਿੰਗ ਲਿਖਿਆ, ਫਿਰ ਕਵਿਤਾ ਦੇ ਵਿੱਚ ਤਕਰੀਬਨ 1.5 ਮਿੰਟ 'ਚ ਸਾਰੇ ਜਪਜੀ ਸਾਹਿਬ ਦੇ ਅਰਥ ਆਪਣੇ ਵਿਦਿਆ ਦਾਤੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਗੁਰਦੁਆਰਾ ਸੱਚਖੰਡ ਬੋਪਾ ਰਾਏ ਕਲਾਂ ਵਿੱਚ ਬੈਠ ਕੇ ਸੁਣਾਏ। ਮਹਾਂਪੁਰਖ ਐਡੇ ਖੁਸ਼ ਹੋਏ, ਆਪਣੇ ਹੁੰਦਿਆਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਇੱਕ ਦਸਤਾਰ ਸਿਰ 'ਤੇ ਸਜਾ ਕੇ ਆਖਿਆ, ਲੈ ਭਾਈ ਗੁਰਬਚਨ ਸਿੰਘ ਤੇਰੀ ਡਿਊਟੀ ਲਾਉਂਦੇ ਹਾਂ ਗਾਂ ਕਥਾ ਪੜ੍ਹਾਉਣ ਦੀ, ਤੁਸੀਂ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਣੀ ਹੈ ਅਤੇ ਇੱਕ ਖਿਆਲ ਰੱਖਣਾ ਮਰਦੇ ਦਮ ਤੱਕ ਇਹ ਸੇਵਾ ਤੁਹਾਡੇ ਜੋ ਮੈਂ ਸੇਵਾ ਕਰਨੀ। ਗੁਰਸਿੱਖਾਂ ਨੂੰ ਆਪਣਾ ਪਰਿਵਾਰ ਸਮਝਣਾ, ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਗੁਰਸਿੱਖਾਂ ਦੀ ਸੇਵਾ ਕਰਕੇ ਖੁਸ਼ੀ ਲੈਣੀ ਹੈ। ਸਾਧ ਸੰਗਤ ਜੀ ਮਹਾਂਪੁਰਖ 1930 4 ਫੱਗਣ ਨੂੰ ਜਦੋਂ ਡਾਕਟਰ ਨੇ ਜਵਾਬ ਦਿੱਤਾ ਸੀ ਵੀ ਮਹਾਂਪੁਰਖਾਂ ਦੇ ਹੁਣ ਸਰੀਰ ਦਾ ਜੋ ਉਹ ਇਲਾਜ ਹੋ ਨਹੀਂ ਸਕਦਾ, ਅਤੇ ਮਹਾਂਪੁਰਖ ਉੱਥੋਂ ਜਦੋਂ ਤੁਰਨ ਲੱਗੇ ਕਹਿਣ ਲੱਗੇ, ਸੰਗਤ ਨੇ ਪੁੱਛਿਆ ਮਹਾਰਾਜ ਕਿੱਥੇ ਚੱਲੀਏ, ਮਹਾਂਪੁਰਖ ਕਹਿਣ ਲੱਗੇ ਭਾਈ ਬੋਪਾ ਰਾਏ ਚਲੋ। ਬੋਬਾ ਰਾਏ ਕਈ ਦਿਨ ਮਹਾਂਪੁਰਖਾਂ ਦੀ ਸੰਗਤ ਨੂੰ ਦਰਸ਼ਨ ਦਿੱਤੇ ਬਾਬਾ ਸੁੰਦਰ ਸਿੰਘ ਜੀ ਨੇ। 4 ਫੱਗਣ ਨੂੰ 1930 ਨੂੰ ਸੰਤ ਮਹਾਰਾਜ ਬਾਬਾ ਸੁੰਦਰ ਸਿੰਘ ਜੀ ਆਪਣਾ 5 ਭੂਤਕ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਮਹਾਂਪੁਰਖਾਂ ਵੱਲੋਂ ਲੱਗੀ ਡਿਊਟੀ ਨੂੰ ਸਿਰ ਮੱਥੇ ਮੰਨਦਿਆਂ ਸੰਤ ਗੁਰਬਚਨ ਸਿੰਘ ਜੀ ਨੇ ਪਹਿਲੀਆਂ 4 ਕਥਾ ਬੋਪਾਰੇ ਕਲਾਂ ਕੀਤੀਆਂ। 30 ਤੋਂ ਲੈ ਕੇ 34 ਤੱਕ ਬੋਪਾਰੇ ਪੜ੍ਹਾਉਂਦੇ ਰਹੇ। ਇਹ ਤੋਂ ਫਿਰ 16 ਸਿੰਘਾਂ ਦਾ ਜਥਾ ਲੈ ਕੇ ਮਹਾਂਪੁਰਖ ਤੁਰੇ। ਪਹਿਲੀ ਕਥਾ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਕੀਤੀ ਮਹਿਤਾ ਚੌਂਕ। ਭਾਈ ਦਲੀਪ ਸਿੰਘ ਸ਼ਾਹ ਜੀ ਜਿਹੜੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸਨ, ਉਹ ਬੇਨਤੀ ਕਰਕੇ ਇਹਨਾਂ ਨੂੰ ਮਹਿਤੇ ਚੌਂਕ ਲੈ ਕੇ ਗਏ ਜਿੱਥੇ ਕਥਾ ਪਹਿਲੀ ਹੋਈ। ਸਾਰੀ ਕਥਾ ਇੱਕੋ ਨਗਰ ਕੀਤੀ, ਫਿਰ 27 ਕਥਾ ਸਰ ਸਿੰਘ ਜੀ ਫਿਰ ਤੁਰ ਕੇ ਕੀਤੀਆਂ। 150 ਸਿੰਘ ਨਾਲ ਰੱਖ ਕੇ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਇਹ ਪਰਉਪਕਾਰ ਕੀਤਾ। ਹਜ਼ਾਰਾਂ ਹੀ ਪਾਠੀ, ਸੈਂਕੜੇ ਹੀ ਗਿਆਨੀ ਅਤੇ ਲੱਖਾਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ। ਮੈਨੂੰ ਸਾਡੇ ਜੈਲਦਾਰ ਸੰਤ ਸਿੰਘ ਜੀ ਨੇ ਇੱਕ ਬਚਨ ਚੇਤੇ ਹੈ, ਉਹਨਾਂ ਨੇ ਢਡੋਗਲ ਨਗਰ ਦਾ ਸੰਤਾਂ ਦਾ ਇੱਕ ਵਾਰੀ ਪ੍ਰੋਗਰਾਮ ਬਣਾਇਆ 10 ਦਿਨ ਦਾ। ਪ੍ਰੋਗਰਾਮ ਦੇ ਅਜੇ 2 ਦਿਨ ਰਹਿੰਦੇ ਸੀ ਅੰਮ੍ਰਿਤ ਛਕਾਉਣ ਵਾਲੇ ਦਿਨ ਆਉਣ ਨੂੰ। ਸੰਤਾਂ ਨੇ ਰਾਤ ਨੂੰ 8 ਵਜੇ ਜੈਲਦਾਰ ਨੂੰ ਬਣਾਉਣ ਵਾਸਤੇ ਸਿੰਘ ਭੇਜਿਆ। ਜੈਲਦਾਰ ਕਹਿੰਦਾ ਮੈਂ ਡਰਦਾ ਡਰਦਾ ਆਇਆ ਵੀ ਪਤਾ ਨਹੀਂ ਕੋਈ ਗਲਤੀ ਹੋ ਗਈ। ਆ ਕੇ ਮੈਂ ਫਤਿਹ ਬੁਲਾਈ ਵੀ ਮਹਾਰਾਜ ਜੇ ਕੋਈ ਗਲਤੀ ਹੋ ਗਈ ਵੀ ਸਾਡੇ ਨਗਰ ਦੇ, ਕਿਉਂਕਿ ਇੱਥੇ ਅਨਪੜ੍ਹ ਅਸੀਂ ਸਾਰੇ ਹੈਗੇ ਹਾਂ, ਕਈ ਵਾਰੀ ਕੋਈ ਸਿੰਘਾਂ ਦੇ ਸ਼ਾਨ 'ਚ ਕੋਈ ਵਰਕ ਲ ਉਹ ਮਹਾਂਪੁਰਖਾਂ ਦੇ ਭਾਈ ਇਉਂ ਨਹੀਂ ਬੁਲਾਇਆ, ਸਾਡਾ ਤੇਰੇ ਨਾਲ ਦਿਲੀ ਪਿਆਰ ਹੈ, ਤੈਨੂੰ ਇੱਕ ਬੇਨਤੀ ਕਰਨ ਵਾਸਤੇ ਬੁਲਾਇਆ ਵੀ ਕੀ ਮਾੜਾ ਹੁਕਮ ਕਰੋ ਵੀ ਤੁਸੀਂ ਪਰਸੋਂ ਨੂੰ ਅੰਮ੍ਰਿਤ ਫਿਰ ਛਕ ਲਓ। ਕਹਿੰਦੇ ਮਾੜੇ ਸੰਤ ਮਾਰੇ ਬਾਬਾ ਅਤਰ ਸਿੰਘ ਤੋਂ ਅਸੀਂ ਅੰਮ੍ਰਿਤ ਛਕਿਆ ਸੀਗਾ। ਕਹਿੰਦੇ ਭਾਈ ਰਹਿਤ ਬੈਠ ਫਿਰ ਤੋਂ ਰੱਖ ਨਹੀਂ ਹੋਈ, ਕਈ ਊਣ ਤਾਈਆਂ ਚਲੋ ਬੱਚੇ ਸੀਗੇ ਵੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀਆਂ ਦੀ ਕਿਰਪਾ ਹੀ ਆ, ਅਸੀਂ ਉਹਨਾਂ ਨੇ ਛਿੱਟੇ ਦਿੱਤੇ ਆ ਕੱਲੜ 'ਚ ਅਤੇ ਉਹਨਾਂ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਪਰ ਜਿਹੜੇ ਢਿੱਲੇ ਮਿੱਸੇ ਹੋ ਗਏ ਉਹਨਾਂ ਨੂੰ ਦੁਬਾਰੇ ਜਹਾਜ਼ਾਂ 'ਚ ਲਾਉਣਾ ਸੀ ਆਪਣੀ ਡਿਊਟੀ ਸਮਝਦੇ ਆ। ਇਉਂ ਪ੍ਰੇਰ ਪ੍ਰੇਰ ਕੇ ਅੰਮ੍ਰਿਤ ਛਕਾਉਂਦੇ ਰਹੇ। ਇੱਕ ਘਟਨਾ ਜਿਹੜੀ ਖਾਸ ਘਟੀ ਵੀ ਸੰਤ ਮਹਾਰਾਜ ਜਦੋਂ ਰੋਟੀ ਹਰ ਸਾਲ ਜਾਂਦੇ, ਇੱਕ ਵਾਰ ਰੋਟੀ ਜਥਾ ਗਿਆ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਲੰਗਰ ਪ੍ਰਸ਼ਾਦਾ ਹੋਇਆ ਮਹਾਂਪੁਰਖਾਂ ਦਾ ਜਥੇ ਦਾ। ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਖਣ ਲੱਗੇ ਭਾਈ ਜੋਗਿੰਦਰ ਸਿੰਘ ਜੀ ਤੁਹਾਡੇ ਭਚੰਗੀ ਕਹੇ ਨੇ। ਕਹਿੰਦੇ ਮਹਾਰਾਜ ਗੁਰੂ ਦੀ ਕਿਰਪਾ ਨਾਲ 7 ਨੇ। ਕਹਿੰਦੇ ਫਿਰ ਸਾਨੂੰ ਕਿਹੜਾ ਦੇਣਾ, ਅਤੇ 7 ਮੂਹਰੇ ਖੜ੍ਹੇ ਕਰਦੇ ਬਾਬੇ ਜੋਗਿੰਦਰ ਸਿੰਘ ਨੇ। ਕਹਿੰਦੇ ਮਹਾਰਾਜ ਮੈਨੂੰ ਤਾਂ ਸਾਰੇ ਠੀਕ ਲੱਗਦੇ ਨੇ ਅਤੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਦੀ ਬਾਂਹ ਫੜ ਲਓ। ਸਾਰਿਆਂ ਤੋਂ ਛੋਟਾ ਭਚੰਗੀ ਬਾਬਾ ਜੋਗਿੰਦਰ ਸਿੰਘ ਦਾ ਖੜ੍ਹਾ ਦੇਖ ਕੇ ਸੰਤ ਕਹਿਣ ਲੱਗੇ ਭਾਈ ਸੰਤ ਆਹ ਚਾਹੀਦਾ। ਕਹਿੰਦੇ ਮਹਾਰਾਜ ਇਹੀ ਲੈ ਜਾਓ। ਉਹ ਟਾਈਮ ਬਾਬਾ ਜੋਗਿੰਦਰ ਸਿੰਘ ਜੀ ਦਾ ਸਭ ਤੋਂ ਛੋਟਾ ਭਚੰਗੀ ਮਹਾਂਪੁਰਖਾਂ ਨੇ ਫੜੇ ਬਾਂਹ ਫੜੀ ਜਥੇ ਵਿੱਚ ਭਰਤੀ ਕਰ ਲਿਆ, ਜਿਹੜੇ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਏ। ਇਹ ਸਨ 1 ਸਾਲ ਮਹਾਂਪੁਰਖਾਂ ਨੇ ਇਹਨਾਂ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਈ। ਪਹਿਲਾਂ ਹੀ ਨਿਤਨੇਮੀ ਸਨ, ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਨ ਅਤੇ ਸਰ ਸੰਗਤ ਜੀ 1 ਸਾਲ ਜਥੇ ਵਿੱਚ ਰਹਿ ਕੇ ਵਿੱਦਿਆ ਪੜ੍ਹਨ ਤੋਂ ਬਾਅਦ ਕਹਿਣ ਲੱਗੇ ਲੈ ਭਾਈ ਤੈਨੂੰ ਵਿੱਦਿਆ ਪੜ੍ਹਾਤੀ, ਹੁਣ ਜਾ ਕੇ ਤੂੰ ਖੇਤੀ ਕਰ, ਆਪਦੇ ਬਾਪੂ ਜੀ ਨਾਲ ਸੇਵਾ ਕਰਿਆ ਕਰ। ਫਿਰ ਘਰ ਭੇਜਦੇ ਸਨ ਸਰ ਸੰਗਤ ਜੀ। ਕਿੰਨੇ ਕਹਿੰਦਾ ਨਾਂ ਲਈਏ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਆਏ ਟਾਈਮ ਟਕਸਾਲ ਦੇ ਮੁਖੀ ਪਿੰਡਰ ਕਲਾਂ ਅਤੇ 100 ਸਾਲ ਦੀ ਉਮਰ ਨੂੰ ਪਹੁੰਚੇ ਨੇ ਜੋ ਮਹਾਨ ਵਿਦਵਾਨ ਨੇ, ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਵਿਦਿਆਰਥੀ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਭਾਈ ਦਲੀਪ ਸਿੰਘ ਜੀ ਗਿਆਨੀ ਜੋ ਮੰਜੀ ਸਾਹਿਬ ਕਥਾ ਬਹੁਤ ਚਿਰ ਕੀਤੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਪੜ੍ਹਾਏ ਵਿਦਿਆਰਥੀ, ਸਾਰੀ ਜ਼ਿੰਦਗੀ ਕਿਸੇ ਤੋਂ 1 ਨਵੇਂ ਪੈਸੇ ਦੀ ਮੰਗ ਨਹੀਂ ਕੀਤੀ, ਕਦੇ ਮਹਾਂਪੁਰਖਾਂ ਨੇ ਜੇਬ 'ਚ ਪੈਸਾ ਨਹੀਂ ਰੱਖਿਆ। ਹੈਰਾਨੀ ਦੀ ਗੱਲ ਸੀ ਜੇ ਕਿਤੇ ਸੰਗਤ ਨੇ ਜਿੱਥੇ ਮੱਥਾ ਟੇਕਦਾ ਲੰਗਰ ਚਲਾ ਤੇ, ਜੇ ਲੰਗਰ ਤੋਂ ਬਚ ਕੇ ਜਿੱਥੇ ਨੇੜੇ ਗੁਰੂ ਘਰ ਬਣਦਾ ਉੱਥੇ ਦਿਆਂਦੇ। ਮੈਂ ਇੱਕ ਵਾਰੀ ਸੁਧਾਰ ਗੁਰੂ ਸਰ ਗੁਰਦੁਆਰਾ ਹੈ 6ਵੇਂ ਪਾਤਸ਼ਾਹ ਦਾ ਸੁਧਾਰ ਪੁੱਲ ਦੇ ਨਾਲ ਹੀ ਉੱਥੇ ਮੱਥਾ ਟੇਕਣ ਗਏ ਤੇ ਬਸ ਬੜੀ ਲੱਗੀ ਵੀ ਫਲਾਣੇ ਨਗਰ ਦੀ ਸੰਗਤ ਵੱਲੋਂ 2630 ਰੁਪਏ ਰਾਹੀਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਉਹ ਘਟਨਾ ਐਂ ਵਾਪਰੀ ਵੀ ਸੰਤ ਕਿਤੇ ਨੇੜੇ ਕਥਾ ਕਰਦੇ ਸੀ, ਕਿਸੇ ਉਹ ਨਗਰ ਦੀ ਸੰਗਤ ਨੇ ਮਹਾਂਪੁਰਖਾਂ ਨੂੰ ਲਿਆ ਕੇ ਮਾਇਆ ਮੱਥਾ ਟੇਕਤੀ। ਸੰਤ ਦੱਸ ਕੇ ਕਹਿਣ ਲੱਗੇ ਭਾਈ ਤੁਹਾਡੀ ਸ਼ਰਧਾ ਠੀਕ ਹੈ, ਪਰ ਸਾਡਾ ਨਿਯੋਜਾ ਬਣਿਆ ਮਹਾਂਪੁਰਖਾਂ ਦਾ ਹੁਕਮ ਹੈ, ਜਿੰਨੀ ਕੁ ਲੋੜ ਅਸੀਂ ਉਹਨਾਂ ਕੀ ਰੱਖਦੇ ਹਾਂ, ਵੱਧ ਨਹੀਂ ਰੱਖਦੇ। ਬੇਨਤੀ ਹੈ ਵੀ ਕਿਸੇ ਗੁਰੂ ਘਰ 'ਤੇ ਲਾ ਦਿਓ। ਕਹਿੰਦੇ ਮਹਾਰਾਜ ਕਿੱਥੇ ਲਾਈਏ? ਕਹਿੰਦੇ ਛੇਵੇਂ ਪਾਤਸ਼ਾਹ ਦਾ ਦਰਬਾਰ ਬਣਦਾ ਆ ਸੁਧਾਰ, ਉੱਥੇ ਦੇ ਆ। ਫਿਰ ਜੇ ਮਾਇਆ ਬਚ ਜਾਣੀ ਹਰਿਮੰਦਰ ਸਾਹਿਬ ਦੇ ਕਰਾ ਦੇਣੀ, ਹਜ਼ੂਰ ਸਾਹਿਬ ਲੰਗਰ ਦੇ ਵਿੱਚ ਪਾ ਦੇਣੀ, ਭਾਵ ਕਿ ਕੋਲੇ ਨਹੀਂ ਰੱਖਦੇ ਸੀ ਅਤੇ ਸਿੰਘਾਂ ਨੂੰ ਗੁਰੂ ਦਾ ਰੂਪ ਸਮਝ ਕੇ ਸਦਾ ਹੀ ਸਿੰਘਾਂ ਦਾ ਸਤਿਕਾਰ ਕਰਦੇ। ਜਦੋਂ ਆਪਦੇ ਵਿਦਿਆਰਥੀ ਮਹਾਂਪੁਰਖਾਂ ਦੇ ਸਾਧ ਸੰਗਤ ਜੀ ਤਖਤਾਂ ਦੇ ਜਥੇਦਾਰ ਬਣੇ, ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣੇ, ਉਹਨਾਂ ਮਹਾਂਪੁਰਖਾਂ ਨੂੰ ਕਦੇ ਵੀ ਐਂ ਥੱਲੇ ਨਹੀਂ ਬੈਠਣ ਦਿੱਤਾ, ਪਲੰਘੇ 'ਤੇ ਬਿਠਾਉਂਦੇ। ਉਹਨਾਂ ਬੇਨਤੀ ਕਰਨੀ ਵੀ ਮਹਾਰਾਜ ਅਸੀਂ ਤਾਂ ਤੁਹਾਡੇ ਵਿਦਿਆਰਥੀ ਹਾਂ। ਕਹਿੰਦੇ ਭਾਈ ਵਿਦਿਆਰਥੀ ਨਹੀਂ, ਹੁਣ ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਸੇਵਾਦਾਰ ਹੋ, ਮੈਂ ਤੁਹਾਡਾ ਸਤਿਕਾਰ ਗੁਰੂ ਰਾਮਦਾਸ ਸਾਹਿਬ ਦੇ ਸੇਵਾਦਾਰ ਵਜੋਂ ਕਰਨਾ ਹੈ, ਵਿਦਿਆਰਥੀ ਵਾਲਾ ਕੰਮ ਨਹੀਂ ਹੈ। ਇਹੋ ਜਿਹੇ ਸਾਧ ਸੰਗਤ ਜੀ ਪਰਉਪਕਾਰੀ ਮਹਾਂਪੁਰਖ ਸਨ ਅਤੇ ਦੇਖ ਲਓ ਬਿਨਾਂ ਕਿਸੇ ਸਾਧਨ ਤੋਂ 150 ਸਿੰਘ ਨੂੰ ਨਾ ਰੱਖਣਾ, ਉਹਨਾਂ ਦਾ ਸਾਰਾ ਖਰਚਾ ਆਪ ਕਰਨਾ ਅਤੇ ਫਿਰ ਕਿਸੇ ਤੋਂ ਮੰਗਣਾ ਕੁਛ ਨਹੀਂ, ਉਹਨਾਂ ਨੂੰ ਵਿੱਦਿਆ ਪੜ੍ਹਾਉਣੀ, ਜਿਹੜੇ ਨਗਰ ਦੀ ਸੰਗਤ ਨੇ ਕੋਈ ਵਿਦਵਾਨ ਮੰਗਣਾ ਭੇਜ ਦੇਣਾ। ਅਤੇ ਦਮਦਮਾ ਸਾਹਿਬ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਜਦੋਂ ਕਥਾ ਦਾ ਭੋਗ ਪਿਆ, ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਚਲੇ ਗਏ, ਸੰਤ ਗੁਰਬਚਨ ਸਿੰਘ ਜੀ ਫਤਿਹ ਬੁਲਾਉਣ ਗਏ, ਕਹਿੰਦੇ ਗਿਆਨੀ ਜੀ ਚਲੇ ਗਏ? ਕਹਿੰਦੇ ਹਾਂਜੀ। ਕਹਿੰਦੇ ਫਿਰ ਪਚੰਗੀ ਆ, ਤੂੰ ਕਥਾ ਕਰਿਆ ਕਰ ਉਰੇ, ਚੁੱਪ ਕਰਕੇ ਖੜ੍ਹੇ ਰਹੇ। ਅਤੇ ਸੰਤਾਂ ਨੇ ਰੱਥ ਭੇਜਿਆ ਮਹਾਂਪੁਰਖਾਂ ਨੂੰ ਛੱਡਣ ਵਾਸਤੇ। ਸੰਤ ਗੁਰਬਚਨ ਸਿੰਘ ਜੀ ਨੇ ਸੰਤ ਬਾਬਾ ਅਤਰ ਸਿੰਘ ਜੀ ਦਾ ਬਚਨ ਵੀ ਸਾਰੀ ਜ਼ਿੰਦਗੀ ਨਹੀਂ ਭੁਲਾਇਆ। ਦਮਦਮਾ ਸਾਹਿਬ ਗਿਆਨੀ ਆਪ ਭੇਜਦੇ। ਇੱਕ ਵਾਰੀ ਜਥੇ ਵਾਲੇ ਸਿੰਘ ਕਹਿੰਦੇ ਮਹਾਰਾਜ ਵੀ ਦਮਦਮਾ ਸਾਹਿਬ ਤੁਸੀਂ ਕਿਉਂ ਭੇਜਦੇ ਹੋ ਗਿਆਨੀ? ਉਹਦਾ ਸਾਰੇ ਬੇਗਮ ਸਤਿਕਾਰ ਹੀ ਨਹੀਂ ਕਰਦੇ ਉੱਥੇ ਗਿਆਨੀ ਦਾ। ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ ਭਾਈ ਮਹਾਂਪੁਰਖਾਂ ਨੇ, ਸੰਤ ਬਾਬਾ ਅਤਰ ਸਿੰਘ ਜੀ ਨੇ ਮੇਰੀ ਡਿਊਟੀ ਲਾਈ ਆ ਵੀ ਤੇਰੇ ਤੋਂ ਕਥਾ ਕਰਾਉਣੀ ਹੈ। ਦੋ ਮਹਾਂਪੁਰਖਾਂ ਦਾ ਬਚਨ ਮੈਂ ਮਰਦੇ ਦਮ ਤੱਕ ਪਾਲਣ ਦਾ ਯਤਨ ਕਰਨਾ, ਗੁਰੂ ਕਲਗੀਧਰ ਸਾਹਿਬ ਕਿਰਪਾ ਕਰਨ। ਸੰਤ ਬਾਬਾ ਸੁੰਦਰ ਸਿੰਘ ਜੀ ਦਾ ਬਚਨ ਵਿੱਦਿਆ ਪੜ੍ਹਾਉਣ ਦਾ ਅਤੇ ਕੋਲੇ ਕੁਛ ਨਾ ਰੱਖਣ ਦਾ, ਅਤੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਵੀ ਦਮਦਮਾ ਸਾਹਿਬ ਕਥਾ ਭਾਈ ਤੂੰ ਕਰਨੀ ਹੈ। ਸੰਤ ਬਾਬਾ ਮੋਹਨ ਸਿੰਘ ਜੀ ਪਿੰਡਾਂ ਵਾਲੇ ਜਿਹੜੇ ਹੁਣ ਇਹਨਾਂ ਦੀ ਵੀ 2 ਸਾਲ ਡਿਊਟੀ ਉੱਥੇ ਰਹੀ। ਹੋਰ ਬੇਅੰਤ ਵਿਦਿਆਰਥੀ ਉੱਥੇ ਸਾਧ ਸੰਗਤ ਜੀ ਭੇਜਦੇ ਰਹੇ। ਤਕਰੀਬਨ 30 ਤੋਂ ਸ਼ੁਰੂ ਕਰਕੇ 1969 ਤੱਕ 28 ਜੂਨ ਤੱਕ ਮਹਾਂਪੁਰਖਾਂ ਨੇ ਸਰੀਰ ਦੇ ਢਿੱਲਿਆਂ ਹੁੰਦਿਆਂ ਵੀ ਕਦੇ ਕਥਾ ਵਿੱਚ ਨਾਗਾ ਨਹੀਂ ਪਾਇਆ, ਜਿੱਥੇ 28 ਜੂਨ 1969 ਵਾਲੇ ਦਿਨ ਮਹਿਤਾ ਚੌਂਕ ਜਿੱਥੋਂ ਸ਼ੁਰੂ ਹੋਏ ਉੱਥੇ ਹੀ ਸਮਾਪਤੀ ਸਰੀਰ ਦੀ ਕਰਨ ਲੱਗੇ ਨੇ। ਉਸ ਦਿਨ ਵੀ ਸੰਤਾਂ ਨੇ ਸ਼ਾਮ ਨੂੰ 2.5 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਜਿੱਦਾਂ ਸਰੀਰ ਛੱਡਣਾ ਸੀ। ਔਰ ਦੇਖ ਲਓ ਕਿੱਡੀ ਕਮਾਲ ਦੀ ਗੱਲ, ਭਾਈ ਗੁਰਮੁਖ ਸਿੰਘ ਜੋ ਉੜੀਸਾ ਦਾ ਸੀ, ਇਹ ਮਹਾਂਪੁਰਖਾਂ ਦੇ ਜਥੇ ਵਿੱਚ ਹਜ਼ੂਰ ਸਾਹਿਬ ਤੋਂ ਭਰਤੀ ਹੋਇਆ ਅਤੇ ਮਹਾਂਪੁਰਖਾਂ ਨੇ ਇੱਕ ਦਿਨ ਕਹਿਣ ਲੱਗਿਆ ਮਹਾਰਾਜ ਮਨ ਨਹੀਂ ਟਿਕਦਾ ਬਾਣੀ ਪੜ੍ਹਦਿਆਂ। ਕਹਿੰਦੇ ਭਾਈ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰ, ਸੰਗਤ ਦੇ ਜੋੜੇ ਸਾਫ਼ ਕਰਿਆ ਕਰ। ਫਿਰ ਕੁਝ ਚਿਰ ਬਾਅਦ ਮਿਲਿਆ, ਕਹਿੰਦੇ ਭਾਈ ਹੁਣ ਕਹਿੰਦਾ ਜੀ ਹੁਣ ਤਾਂ ਮਨ ਬੜਾ ਟਿਕਦਾ। ਹੱਸ ਕੇ ਕਹਿਣ ਲੱਗੇ ਹੋਰ ਤਾਂ ਨਹੀਂ ਕੋਈ ਇੱਛਾ? ਕਹਿੰਦਾ ਮਹਾਰਾਜ ਇੱਕ ਹੋਰ ਇੱਛਾ ਕੀ ਵੀ ਮਹਾਰਾਜ ਜਦੋਂ ਸੱਚਖੰਡ ਜਾਓਗੇ ਮੈਨੂੰ ਨਾਲ ਹੀ ਲੈ ਜਿਓ। ਮਹਾਂਪੁਰਖ ਹੱਸ ਕੇ ਕਹਿਣ ਲੱਗੇ ਵੀ ਮੰਗ ਤੂੰ ਵੱਡਾ ਕੰਮ ਲਿਆ ਵੀ ਹੋਰ ਕੋਈ? ਕਹਿੰਦਾ ਬਸ ਇਹ ਇੱਛਾ ਮਹਾਰਾਜ, ਹੋਰ ਤਾਂ ਇੱਛਾ ਪੂਰੀਆਂ ਹੋ ਗਈਆਂ, ਬਾਣੀ ਨੇ ਸਭ ਇੱਛਾ ਮਾਰਤੀਆਂ, ਜਦੋਂ ਸੱਚਖੰਡ ਜਾਓਗੇ ਨਾਲ ਲੈ ਜਿਓ। ਕਹਿੰਦੇ ਠੀਕ ਹੈ। ਰਾਤ ਨੂੰ 2 ਵਜੇ 28 ਜੂਨ ਅੰਮ੍ਰਿਤ ਵੇਲੇ ਮਹਾਂਪੁਰਖਾਂ ਨੇ ਸਰੀਰ ਛੱਡਣ ਤੋਂ ਪਹਿਲਾਂ 2 ਆਵਾਜ਼ੇ ਦਿੱਤੇ, ਭਾਈ ਗੁਰਮੁਖ ਸਿੰਘ ਆ ਚੱਲੀਏ, ਆ ਚੱਲੀਏ ਭਾਈ ਗੁਰਮੁਖ ਸਿੰਘ। ਗੁਰਮੁਖ ਸਿੰਘ ਦੂਰ ਆਸਣ 'ਤੇ ਸੀ ਅਤੇ ਜਦ ਪਤਾ ਲੱਗਿਆ ਵੀ ਮਹਾਂਪੁਰਖ ਸਰੀਰ ਛੱਡ ਕੇ ਸਾਰੇ ਸਿੰਘ ਜਥੇ ਵਾਲੇ ਇਕੱਠੇ ਹੋ ਗਏ। ਹੁਣ ਗੁਰਮੁਖ ਸਿੰਘ ਨੇ ਪੁੱਛਿਆ ਜੋ ਨੇੜੇ ਸੀ ਬਾਬੇ ਠਾਕਰ ਸੋਰੀ, ਸੰਤ ਕਰਤਾਰ ਸੋਰੀ, ਹੋਰ ਕਈ ਸਿੰਘ ਵੀ ਮਹਾਂਪੁਰਖਾਂ ਨੇ ਕੋਈ ਬਚਨ ਕੀਤਾ? ਕਹਿੰਦੇ ਤੈਨੂੰ ਸੰਤਾਂ ਨੇ ਜੜ ਕੀਤਾ ਸੀ ਵੀ ਆ ਚੱਲੀਏ। ਗੁਰਮੁਖ ਸਿੰਘ ਨੂੰ ਬਚਨ ਚੇਤੇ ਆ ਗਿਆ ਮਹਾਂਪੁਰਖਾਂ ਦਾ। ਜਦੋਂ ਫਿਰ ਕੀਰਤਪੁਰ ਸਾਹਿਬ ਪਤਾਲਪੁਰੀ ਮਹਾਂਪੁਰਖਾਂ ਦੀ ਚਿਖਾ ਤਿਆਰ ਹੋਈ ਚੰਦਨ ਦੀ, ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਖ ਜੀ, ਨਿਰਮਲ ਪੰਚਾਇਤੀ ਖੜ ਦੇ ਪ੍ਰਧਾਨ ਮਹੰਤ ਸੁੱਚਾ ਸਿੰਘ ਜੀ, ਹੋਰ ਬਿਆਨ ਸੰਗਤਾਂ, ਸਾਰਾ ਪਰਿਵਾਰ ਮਹਾਂਪੁਰਖਾਂ ਦਾ, ਦੋਨੇ ਪਚੰਗੀ, ਸਾਰੇ ਪੋਤਰੇ, ਸਾਰੇ ਹਾਜ਼ਰ ਸਨ। ਜੇ ਟਾਈਮ ਚਿਖਾ ਨੂੰ ਚੰਡਾ ਲਾਇਆ, ਅਰਦਾਸਾਂ ਕਰਕੇ ਭਾਈ ਗੁਰਮੁਖ ਸਿੰਘ ਨੇ 5 ਪਰਿਕਰਮਾ ਕੀਤੀਆਂ ਅਤੇ ਚਿਖਾ ਦੇ ਵਿੱਚ ਨਾਲ ਛਾਲ ਮਾਰ ਗਿਆ। ਇਹ ਸੀ ਸੇਵਕ ਹੀ ਓੜ ਕਨੀ ਵੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ। ਸਾਲ ਵੀ ਮਹਾਂਪੁਰਖਾਂ ਦੇ ਚਰਨਾਂ ਵਾਲੇ ਪਾਸੇ ਮਾਰੇ। ਉਹ ਟਾਈਮ ਜਿਹੜੇ ਸਿੰਘ ਕੋਲੇ ਖੜ੍ਹ ਕੇ ਦੱਸਦੇ ਨੇ ਵੀ ਉਹਨੇ ਨਾ ਹਿੱਲਿਆ, ਚਿਖਾ ਵਿੱਚ ਜਾ ਕੇ ਨਾ ਉਹ ਹਿੱਲਿਆ, ਨਾ ਲੱਤ ਹਿਲਾਈ, ਨਾ ਬਾਂਹ ਹਿਲਾਈ, ਅਤੇ ਬਸ ਐਂ ਜਿਵੇਂ ਸ਼ਾਂਤ ਜਾ ਕੇ ਇਹ ਸਤਿਸੰਗ ਜੀ ਉਹਨਾਂ ਮਹਾਂਪੁਰਖ ਪਰਉਪਕਾਰੀ ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। 27 ਕਥਾ ਮਹਾਂਪੁਰਖਾਂ ਨੇ ਕੀਤੀਆਂ, ਬੇਅੰਤ ਵਿਦਿਆਰਥੀ ਪੜ੍ਹਾਏ ਉਹਨਾਂ ਨੇ ਸਤਿਸੰਗ ਜੀ। ਅੱਜ ਉਹ ਦਿਨ ਹੈ, ਅੱਜ ਦੇਖੋ ਢਾਡੀ ਸਿੰਘਾਂ ਤੋਂ ਸੁਣਾਂਗੇ, ਅੱਜ ਮਹਾਰਾਜਾ ਰਣਜੀਤ ਸਿੰਘ ਦਾ ਵੀ ਬਰਸੀ ਦਾ ਦਿਨ ਹੈ, ਇੱਕ ਮਹਾਨ ਪੰਥ ਦਾ ਬਾਦਸ਼ਾਹ ਉਹਦਾ ਵੀ ਇਹੀ ਦਿਨ, ਇੱਕ ਮਹਾਨ ਪੰਥ ਦਾ ਪੰਥ ਰਤਨ ਮਹਾਨ ਪਰਉਪਕਾਰੀ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਉਹਨਾਂ ਨੇ ਵੀ ਇਸੇ ਦਿਨ ਆਪਣਾ ਸਤਿਸੰਗ ਜੀ ਸ਼੍ਰੀ ਪੰਜ ਕਪੂਰ ਸ਼੍ਰੀ ਚੜ੍ਹ ਤਿਆਗ ਕੇ ਸੱਚਖੰਡ ਵਿੱਚ ਬਿਰਾਜੇ। ਗੁਰੂ ਕਿਰਪਾ ਕਰੇ ਸਾਨੂੰ ਵੀ ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਮਿਲਦੀ ਰਹੇ। ਗੁਰੂ ਕਲਗੀਧਰ ਸਾਹਿਬ ਸਾਨੂੰ ਵੀ ਸਿੱਖੀ ਨਾਮ ਦਾਨਮ ਚਰਨਾਂ ਦੀ ਪ੍ਰੀਤ ਬਖਸ਼ਣ, ਇਹ ਗੁਰੂ ਚਰਨਾਂ ਵਿੱਚ ਆਪਾਂ ਅਰਦਾਸ ਕਰਨੀ ਹੈ। ਆਓ ਹੁਣ ਅਗਲਾ ਪ੍ਰੋਗਰਾਮ ਜੋ ਸਾਰਾ ਭਾਈ ਕੁਲਜੀਤ ਸਿੰਘ ਜੀ ਦਿਲਵਰ, ਗਿਆਨੀ ਦਿਆ ਸਿੰਘ ਦਿਲਵਰ ਦੇ ਜੋ ਸਤਿਸੰਗ ਜੀ ਬੜੇ ਲਾਇਕ ਸਪੁੱਤਰ ਹਨ, ਬੜੇ ਵਿਦਵਾਨ ਨੇ, ਆਪਾਂ ਨੂੰ ਢਾਡੀ ਬਾਣਾ ਸੁਣਾ ਕੇ ਨਿਹਾਲ ਕਰਦੇ ਨੇ, ਉਹਨਾਂ ਦੇ ਕੋਲੋਂ ਆਪਾਂ ਲਾ ਲਈਏ। ਦਾਸ ਨੇ 2 ਦਿਨ ਹੋਰ ਹਾਜ਼ਰੀ ਭਰ ਕੇ ਇੱਥੋਂ ਛੁੱਟੀ ਲੈ ਜਾਣੀ ਹੈ, ਅੱਗੇ ਕੈਲੀਫੋਰਨੀਆ ਦਾ ਪ੍ਰੋਗਰਾਮ ਬਣਿਆ ਹੈ। ਸੋ ਇੱਥੇ ਸਮਾਪਤੀ ਕਰਦੇ ਹਾਂ, ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ
ਦਰਦ ਨਿਵਾਰ,
ਹੇ ਸਮਰਾਤ ਅਗਾਮ ਪੂਰਨ ਮੋਹੇ
ਮਾਇਆ ਤਾਰ,
ਮਹਾਪਿਆਨ ਅੰਧ ਕੂਪ ਨਾਨਕ ਪਾਰਿਓ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ
ਨਿਹਾਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ।